ਮਾਰੂ ਮਹੱਲਾ ਪਹਿਲਾ ਜੋਗੀ ਜੋਗਤ ਨਾਮ ਨਿਰਮਾਇਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨੂੰ ਆ ਜੀ, ਗੁਰੂ ਖਾਲਸਾ ਸਾਹਿਬ ਸਿੰਘ ਜੀ ਗਰੀਬ ਨਿਵਾਸ ਸਤਿਗੁਰੂ ਨਾਨਕ ਦੇਵ ਜੀ ਜਿਸ ਵਕਤ ਇੱਥੇ ਮੋਦੀਖਾਨਾ ਚਲਾ ਰਹੇ ਸਨ, ਹੱਟ ਸਾਹਿਬ ਦੇ ਵਿੱਚ ਮਨਸੀਹਾਂ ਦਾ ਭਗੀਰਥ ਜੋ ਪ੍ਰੇਮੀ ਸੀ ਉਹ ਦੇਵੀ ਦੀ ਉਪਾਸ਼ਨਾ ਕਰਦੇ ਨੂੰ ਦੇਵੀ ਨੂੰ ਪ੍ਰਸਿੱਧ ਹੋ ਕੇ ਕਿਹਾ ਵਰ ਮੰਗ, ਇਸ ਨੂੰ ਕਹਿ ਮੈਨੂੰ ਮੁਕਤ ਦੇ। ਦੇਵੀ ਨੂੰ ਉਸ ਵੇਲੇ ਕਿਹਾ ਜੇ ਮੁਕਤ ਲੈਣੀ ਹੈ ਸੁਲਤਾਨਪੁਰ ਦੇ ਵਿੱਚ ਸਤਿਗੁਰੂ ਨਾਨਕ ਰੂਪ ਧਾਰ ਕੇ ਨਿਰੰਕਾਰ ਵਸ ਰਿਹਾ ਹੈ, ਜਿਨ੍ਹਾਂ ਚਿਰ ਤੇਰੇ ਸਰੀਰ ਦੀ ਪਾਲਾ ਲੱਭਦਾ ਉਹਨਾਂ ਚਿਰ ਗੁਰੂ ਸਾਹਿਬ ਦੇ ਚਰਨਾਂ ਦਾ ਸੇਵਨ ਕਰ, ਇਉਂ ਮੁਕਤ ਮਿਲ ਸਕੇਗੀ। ਇਹ ਉਪਾਅ ਮੈਂ ਤੈਨੂੰ ਮੇਰੀ ਉਪਾਸ਼ਨਾ ਕੀਤੀ ਹੈ, ਇਸ ਕਰਕੇ ਸੁਖਾਲਾ ਰਸਤਾ ਦੱਸਿਆ ਮੈਂ। ਸੁਣ ਕਰਕੇ ਭਾਈ ਭਗੀਰਥ ਜੀ ਮਸੀਹਾਂ ਪਿੰਡ ਦੀ ਚੌਧਰਤਾਦਿਕ ਸਾਰੀ ਛੱਡ ਕੇ ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਦਰਸ਼ਨ ਕੀਤੇ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਭਗੀਰਥ ਦੇ ਤਾਂ ਹੀ ਉਪਦੇਸ਼ ਦਿੱਤਾ, ਹੋਮੈ ਤਜਨ ਨਾਮ ਲਿਵ ਲਾਵਨ ਪਾਣਾ ਮੰਨਣ ਪੰਥ ਪਾਵਨ। ਫਿਰ ਭਾਈ ਭਗੀਰਥ ਜੀ ਇੱਕ ਹੋਮੈ ਛੱਡਣੀ ਹੈ, ਇੱਕ ਨਾਮ ਚ ਲਿਵ ਲਾਉਣੀ ਹੈ, ਇੱਕ ਪਾਣਾ ਮੰਨਣਾ। ਇਹ ਰਾਹ ਹੈ ਵਾਹਿਗੁਰੂ ਦੇ ਮਿਲਣ ਦਾ ਪਵਿੱਤਰ। ਸੁਣ ਕੇ ਭਾਈ ਭਗੀਰਥ ਦੀ ਲਿਵ ਲੱਗ ਗਈ। ਇਸ ਪ੍ਰਕਾਰ ਭਾਈ ਭਗੀਰਥ ਜੀ ਅਤੇ ਭਾਈ ਬਾਲਾ ਜੀ ਇਹ ਦੋਵੇਂ ਇੱਥੇ ਹੱਟ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਪਾਸ ਹੀ ਰਿਹਾ ਕਰਦੇ, ਸੇਵਾ ਕਰਿਆ ਕਰਦੇ। ਭਾਈ ਮਰਦਾਨੇ ਦੀ ਲੜਕੀ ਦੀ ਸ਼ਾਦੀ ਸੀ। ਭਾਈ ਮਰਦਾਨੇ ਨੇ ਕਿਹਾ ਕਿ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਸੀ ਜਦੋਂ ਮੈਂ ਮਹਾਰਾਜ ਦੀ ਕੁੜਮਾਈ ਵੇਲੇ ਗਿਆ ਕਿ ਭਾਈ ਮਰਦਾਨਿਆਂ ਜੋ ਤੈਨੂੰ ਲੋੜ ਹੋਵੇ ਉਹ ਬੇਦੀਆਂ ਦੇ ਖਾਨਦਾਨ ਚ ਮੰਗਿਆ ਕਰ, ਹੋਰ ਕਿਸੇ ਪਾਸੇ ਨਾ ਮੰਗਿਆ ਕਰ। ਉਹ ਮਰਦਾਨੇ ਨੇ ਕਿਹਾ ਜੀ ਮਹਾਰਾਜ ਤੁਸੀਂ ਮੇਰੇ ਜਜਮਾਨ ਬਣ ਗਏ ਤਾਂ ਮੈਨੂੰ ਹੋਰ ਕਿਸੇ ਦੇ ਮੰਗਣ ਦੀ ਕੀ ਲੋੜ ਹੈ। ਕਿਉਂ ਉਹ ਚਿਦਵਣੀ ਚਿਦਵ ਕੇ ਉਦੋਂ ਗੁਰੂ ਸਾਹਿਬ ਦੀ ਰਾਗ ਵਿਦਿਆ ਦਾ ਇਹਨੂੰ ਦਾਨ ਵੀ ਕੀਤਾ ਸੀ, ਬਖਸ਼ਿਸ਼ ਕੀਤੀ ਸੀ ਮਰਦਾਨੇ ਨੂੰ। ਉਹ ਬਖਸ਼ਿਸ਼ ਨੂੰ ਚੇਤੇ ਕਰਦਾ ਹੋਇਆ ਗੁਰੂ ਮਹਾਰਾਜ ਸਾਹਿਬ ਦੇ ਪਾਸ ਪੁੱਜਿਆ ਇੱਥੇ ਸੁਲਤਾਨਪੁਰ ਸਾਹਿਬ ਵਿੱਚ। ਹੱਟ ਸਾਹਿਬ ਜੀ ਮਹਾਰਾਜ ਬੈਠੇ ਆ, ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ, ਨਿਹਾਲ ਹੋਇਆ। ਪੁੱਛਣ ਲੱਗਾ ਕਿ ਗਰੀਬ ਨੂੰ ਅੱਜ ਹੋਰ ਤਾਂ ਸਾਰਾ ਕਾਰੋਬਾਰ ਚੱਲਦਾ ਹੈ, ਇੱਕ ਮੇਰੀ ਲੜਕੀ ਦੀ ਸ਼ਾਦੀ ਹੈ, ਉਹ ਲੜਕੀ ਦੇ ਵਿਆਹ ਵਾਸਤੇ ਮੇਰੇ ਵਾਸਤੇ ਮਹਾਰਾਜ ਕੋਈ ਬਖਸ਼ਿਸ਼ ਕਰੋ। ਮਹਾਰਾਜ ਨੇ ਕਿਹਾ ਜੋ ਤੈਨੂੰ ਚਾਹੀਦਾ ਦਸ ਵਸਤਰ ਦੇਈਏ, ਜੋ ਪਦਾਰਥ ਚਾਹੀਦਾ ਇਹਨਾਂ ਸਾਰੀਆਂ ਚੀਜ਼ਾਂ ਗੁਰੂ ਮਹਾਰਾਜ ਸਾਹਿਬ ਦੇ ਪਾਸ ਲਿਖਾ ਦਿੱਤੀਆਂ ਕਿ ਮਹਾਰਾਜ ਇਹ ਚੀਜ਼ ਚਾਹੀਦੀ ਹੈ। ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਭਾਈ ਭਗੀਰਥ ਜੀ ਸਨ ਜੋ, ਉਹਨਾਂ ਨੂੰ ਕਹਿਣ ਲੱਗੇ ਭਾਈ ਭਗੀਰਥ ਜੀ ਤੁਸੀਂ ਜਾਓ ਇਹ ਮਰਦਾਨੇ ਦੀ ਲੜਕੀ ਦੇ ਵਿਆਹ ਆ ਕੇ ਲਾਹੌਰੋਂ ਜਾ ਕੇ ਸੌਦਾ ਲਿਆਓ ਤੁਸੀਂ। ਸੁਣ ਕੇ ਭਾਈ ਭਗੀਰਥ ਜੀ ਤਿਆਰ ਹੋ ਗਏ ਗੁਰੂ ਸਾਹਿਬ ਦੀ ਆਗਿਆ। ਮਹਾਰਾਜ ਨੇ ਕਿਹਾ ਇੱਕ ਰਾਤ ਤੋਂ ਬਾਅਦ ਭਾਈ ਲਾਹੌਰ ਨਹੀਂ ਰਹਿਣਾ, ਇੱਕ ਰਾਤ ਰਹਿ ਕੇ ਵਾਪਸ ਇੱਥੇ ਆ ਜਾਣਾ। ਇਹ ਸਤਿਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਭਗੀਰਥ ਜੀ ਪਰਉਪਕਾਰੀ ਗੁਰਮੁਖ ਪਿਆਰੇ ਗਏ ਲਾਹੌਰ ਵਿੱਚ। ਜਾ ਕੇ ਇੱਕ ਸ਼ਾਹ ਸੀ ਮਨਸੁਖ, ਉਸਦੇ ਪਾਸ ਦੁਕਾਨ ਦੇ ਉੱਤੇ ਜਾ ਕੇ ਬੈਠੇ, ਜਿਹੜਾ ਸੌਦਾ ਖਰੀਦਣਾ ਸੀ ਦੱਸਿਆ ਕਿ ਆਹ ਸੌਦਾ ਮੈਨੂੰ ਇਹ ਵਿਆਹ ਦੀ ਸਮੱਗਰੀ ਲੈ ਦੇ। ਉਸ ਨੂੰ ਜਦੋਂ ਅੱਖਰ ਪੜ੍ਹੇ, ਪੜ੍ਹ ਕੇ ਕਹਿਣ ਲੱਗਾ ਵੀ ਹੋਰ ਤਾਂ ਸਾਰਾ ਸੌਦਾ ਅੱਜ ਹੀ ਲੈ ਸਕਦਾ ਹੈ, ਪਰ ਇੱਕ ਰਾਤ ਤੈਨੂੰ ਹੋਰ ਰਹਿਣੀ ਪਊਗੀ। ਜੇ ਤੈਂ ਚੂੜਾ ਬਣਾਉਣਾ ਹੈ ਨਾ, ਚੂੜਾ ਹੋਰ ਨਹੀਂ ਕਿਤੋਂ ਮਿਲ ਸਕਣਾ, ਇੱਕ ਰਾਤ ਬਣ ਸਕੇਗਾ। ਸੁਣ ਕੇ ਭਾਈ ਭਗੀਰਥ ਨੂੰ ਕਿਹਾ ਮਹਾਰਾਜ ਦਾ ਹੁਕਮ ਸੀ ਇੱਕ ਰਾਤ ਤੋਂ ਵੱਧ ਲਾਹੌਰ ਨਾ ਰਹੀ, ਇਸ ਕਰਕੇ ਭਈ ਮੈਂ ਜੇ ਇੱਕ ਰਾਤ ਵੱਧ ਰਹਿ ਗਿਆ ਤਾਂ ਮੇਰੀ ਜਿਹੜੀ ਕਮਾਈ ਉਹ ਸਾਰੀ ਘਾਲਣਾ 'ਚ ਫਰਕ ਪੈ ਜਾਏਗਾ, ਮੈਂ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕਦਾ। ਸੁਣ ਕੇ ਮਨਸੁਖ ਨੂੰ ਪੁੱਛਿਆ ਕਿ ਜੇ ਤੂੰ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕਦਾ, ਇਉਂ ਕੋਈ ਪਾਤਸ਼ਾਹ ਦਾ ਨੌਕਰ ਕਦੀ ਦੇ ਨਾਲ ਭੇਜਿਆ ਹੋਇਆ ਹੋਵੇ ਉਹ ਵੀ ਇਹ ਗੱਲ ਨਹੀਂ ਕਹਿੰਦਾ ਕਿ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕਦਾ, ਤੂੰ ਇੰਨਾ ਕਿਉਂ ਬਚਨ ਕਰਦਾ ਹੈ। ਇਹਨਾਂ ਮੇਰੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ ਕਿ ਇੱਕ ਰਾਤ ਤੋਂ ਵੱਧ ਲਾਹੌਰ ਵਿੱਚ ਨਹੀਂ ਰਹਿਣਾ। ਇਸ ਕਰਕੇ ਮੈਂ ਕਹਿਣ ਲੱਗਾ ਮੈਂ ਬਹੁਤ ਸਾਰੇ ਸਾਧੂ ਵੇਖੇ ਹੈ ਪਰ ਕੋਈ ਪ੍ਰਤੀਤ ਨਹੀਂ ਮੈਨੂੰ ਆਈ ਬੜੇ ਦਰਸ਼ਨ ਕੀਤੇ ਹੈ, ਬਹੁਤ ਸਾਰੇ ਪਖੰਡੀ ਨਿਕਲੇ ਹਨ। ਸੋ ਕਲਯੁਗ ਦੇ ਜ਼ਮਾਨੇ ਚ ਇਸ ਵੇਲੇ ਪੂਰਾ ਕੌਣ ਹੈ? ਭਗੀਰਥ ਕਹਿਣ ਲੱਗਾ, ਸੰਸਾ ਨਾ ਕਰ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਤੈਨੂੰ ਪਤਾ ਲੱਗੇਗਾ। ਐਵੇਂ ਤੈਨੂੰ ਕੀ ਪਤਾ ਲੱਗਣਾ ਕਿ ਗੁਰੂ ਮਹਾਰਾਜ ਸਾਹਿਬ ਪੂਰੇ ਹੈ ਕਿ ਨਹੀਂ? ਸੰਸਾਰ ਦੇ ਅੰਦਰ ਕਬੀਰ ਸਾਹਿਬ ਨੇ ਕਿਹਾ, ਕਹਿਤ ਕਬੀਰ ਪੰਜ ਜੋ ਚੂਰੇ ਤਿੰਨ ਤੇ ਨਾ ਪਰਮ ਪਰ ਦੂਰੇ, ਜਿਨ ਮਿਲ ਮਾਰੇ ਪੰਜ ਸੂਰ ਵੀ ਰਹਿ ਸੋ ਕੌਣ ਬਲੀ ਰੇ, ਜਿਨ ਪੰਜ ਮਾਰ ਬਜ਼ਾਰ ਗੁਜ਼ਾਰੇ ਸੋ ਪੂਰਾ ਏ ਕਲੀਏ ਪੂਰਨ ਹੋ ਸਕਦੂ ਸੱਚੇ ਪਾਤਸ਼ਾਹ। ਸਾਰਿਆਂ ਵਕਾਰਾਂ ਤੇ ਫਤਿਹ ਪਾਉਣ ਵਾਲੇ ਐਸਾ ਕੋਈ ਦੁਨੀਆਂ ਚ ਹੋਰ ਨੀ ਦਿਸਦਾ ਜਿਨ ਵਕਾਰਾਂ ਤੇ ਫਤਿਹ ਪਾਈ ਹੋਵੇ। ਗੁਰੂ ਮਹਾਰਾਜ ਸਾਹਿਬ ਨਿਰਵਕਾਰ ਸਰੂਪ ਹਨ, ਨਿਰੰਕਾਰ ਦੀ ਜੋਤ ਹੈ। ਇਹ ਸੁਣ ਕੇ ਮਨਸੁਖ ਨੇ ਕਿਹਾ ਕਿ ਮੈਨੂੰ ਤਾਂ ਨਿਸ਼ਚਾ ਨਹੀਂ ਆਉਂਦਾ, ਕਈ ਫਕੀਰਾਂ ਦੀ ਮੈਂ ਸੰਗਤ ਕੀਤੀ ਹੈ, ਉਹ ਪਰਖਣ ਤੋਂ ਢਿੱਲੇ ਹੀ ਨਿਕਲਦੇ ਹਨ ਜੀਵਨ ਵਾਲੇ, ਇਸ ਕਰਕੇ ਤੁਸੀਂ ਦੱਸੋ ਪੂਰਾ ਕੋਈ ਹੈ? ਕਹਿੰਦੇ ਹਾਂ, ਚੱਲ ਕੇ ਦਰਸ਼ਨ ਕਰੇਗਾ ਤਾਂ ਪਤਾ ਲੱਗੇਗਾ। ਸੁਣ ਕੇ ਮਨਸੁਖ ਦੇ ਕਿਤੇ ਸ਼ੌਂਕ ਆਇਆ, ਕਹਿੰਦਾ ਚੰਗਾ ਫਿਰ ਚੂੜਾ ਮੇਰੇ ਘਰ ਚ ਦੰਗਦਾ ਹੈ, ਉਹ ਲੈ ਚੱਲਦੇ ਹੈ। ਤੇ ਮੇਰਾ ਜਿਹੜਾ ਸੰਕਲਪ ਆ ਉਹ ਜੇ ਗੁਰੂ ਸਾਹਿਬ ਜੀ ਪੂਰਾ ਕਰਦੇ ਹਨ, ਮੈਂ ਸਮਝਾ ਵਾਂ ਸੱਚੇ ਗੁਰੂ। ਦਿਲ ਚ ਸੰਕਲਪ ਕਰ ਲਿਆ ਮਨਸੁਖ ਨੇ ਕਿ ਮੇਰੇ ਤਾਈਂ ਕਦੇ ਮੈਂ ਮਹਾਰਾਜ ਦਰਸ਼ਨ ਨਹੀਂ ਕੀਤੇ, ਮੇਰਾ ਨਾਂ ਲੈ ਕੇ ਜੇ ਗੁਰੂ ਸਾਹਿਬ ਬੁਲਾ ਲੈਣਗੇ ਮੈਂ ਸਮਝਾਂਗਾ ਅੰਤਰਜਾਮੀ। ਭਾਈ ਭਗੀਰ ਦੇ ਨਾਲ ਤੁਰ ਕੇ ਸਾਰਾ ਵਿਆਹ ਦੀ ਸਮੱਗਰੀ ਸਮਾਨ ਲੈ ਕੇ ਚੂੜਾ ਘਰੋਂ ਦੇਵਤਾ ਮਨਸੁਖ ਸ਼ਾਹੂਕਾਰ ਨੇ ਇਹ ਚੱਲ ਪਏ ਸ੍ਰੀ ਸੁਲਤਾਨਪੁਰ ਸਾਹਿਬ, ਇੱਥੇ ਹੱਟ ਸਾਹਿਬ ਵਿੱਚ ਆਏ। ਜਦੋਂ ਹੱਟ ਸਾਹਿਬ ਵਿੱਚ ਆਏ ਭਾਈ ਭਗੀਰਥ ਨੂੰ ਗੁਰੂ ਸਾਹਿਬ ਜੀ ਨੇ ਉਸੇ ਵੇਲੇ ਬਚਨ ਕੀਤੇ, ਮਨਸੁਖ ਅਜੇ ਚਾਰ ਕਰਮਾਂ ਪਿੱਛੇ ਹੈ। ਆਪ ਕਹਿੰਦੇ ਨੇ, ਆਓ ਭਗੀਰਥ ਪਰਉਪਕਾਰੀ ਭਰੀ ਰੀਤ ਕੀ ਕੀਟ ਕੀ ਰੀਤ ਵਿਚਾਰੀ। ਆਓ ਭਾਈ ਭਗੀਰਥ ਜੀ ਬੜੇ ਪਰਉਪਕਾਰੀ ਹੋ, ਜਿਵੇਂ ਭਿਰਗੀ ਕੀੜਿਆਂ ਨੂੰ ਭਿਰਗੀ ਬਣਾ ਲੈਂਦੀ ਹੈ, ਐਂ ਤੂੰ ਗੁਰਮੁਖ ਹੈ, ਗੁਰਮੁਖ ਬਣਾਉਣ ਦੀ ਰੀਤੀ ਤਾਂ ਵਿਚਾਰਨਾ ਕੀਤੀ ਹੈ। ਸੁਣ ਕੇ ਆਗੇ ਥੋਏ ਮਨਸੁਖ ਕਾਚਾ, ਕਰਿਓ ਚਾਹੇ ਬਨਾਮ ਆਓ ਸਾਚਾ। ਮਹਾਰਾਜ ਕਹਿੰਦੇ ਅੱਗੇ ਇਹਦਾ ਨਾਮ ਮਨਸੁਖ ਸੀ, ਇਹਦੇ ਮਨ ਨੂੰ ਸੁਖ ਨਹੀਂ ਸੀ, ਐਵੇਂ ਕੱਚਾ ਹੀ ਨਾਂ ਸੀ। ਹੁਣ ਇਹ ਆਪਣੇ ਮਨ ਨੂੰ ਸੁਖੀ ਕਰਕੇ, ਮਾਈ ਮੇਰੇ ਮਨ ਕੋ ਸੁਖ, ਇਹ ਸੁਖੀ ਕਰਕੇ ਸੱਚਾ ਨਾਮ ਆਦਾ ਕਰਨਾ ਚਾਹੁੰਦਾ ਹੈ। ਸੁਣ ਕੇ ਉਹਨੂੰ ਸੰਕਲਪ ਜੇ ਅਸੀਂ ਪੂਰਾ ਹੋ ਗਿਆ, ਸਤਿਗੁਰਾਂ ਦੇ ਚਰਨ ਪਕੜ ਲਏ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਕਰਕੇ ਬਾਣੀ ਲਿਖ ਲਈ, ਉਪਦੇਸ਼ ਕਮਾਇਆ, ਮਨਸੁਖ ਦੀ ਲਿਵ ਲੱਗ ਗਈ। ਗੁਰੂ ਸਾਹਿਬ ਦੇ ਚਰਨਾਂ ਦਾ ਹਰ ਰੋਜ਼ ਪੂਜਨ ਕਰਿਆ ਕਰੇ, ਦਰਸ਼ਨ ਕਰਿਆ ਕਰੇ। ਇਉਂ ਕਈ ਦਿਨ ਰਹਿ ਕੇ ਗੁਰੂ ਸਾਹਿਬ ਦੀ ਸਤਸੰਗਤ ਚੋਂ ਮਨ ਇਹੋ ਜਿਹਾ ਜੁੜ ਗਿਆ। ਉਸ ਵਕਤ ਸਾਧ ਸੰਗਤ ਜੀ ਇਹ ਜਾਣਾ ਚਾਹੁੰਦਾ ਸੀ ਲਾਹੌਰ ਵਿੱਚ, ਲਾਹੌਰ ਵਿੱਚੋਂ ਜਾ ਕੇ ਫਿਰ ਸੰਗਲਾ ਦੀਪ ਦੇ ਸ਼ਾਹੂਕਾਰ ਸੀ, ਟਾਪੂ ਚ ਜਹਾਜ਼ ਤੇ ਆਪਣਾ ਸੌਦਾ ਲੱਭ ਕੇ ਵਪਾਰ ਕਰਨ ਵਾਸਤੇ ਜਾਣਾ ਚਾਹੁੰਦਾ ਸੀ। ਗੁਰੂ ਮਹਾਰਾਜ ਸਾਹਿਬ ਦੇ ਪਾਸੋਂ ਸਿੱਖਿਆ ਸੁਣ ਲਈ, ਹਜ਼ੂਰ ਨੂੰ ਸਿੱਖਿਆ ਦੀ ਪਿਛਲੀ ਰਾਤ ਜਾਗਣਾ, ਸਿਮਰਨ ਕਰਨਾ, ਇਸ਼ਨਾਨ ਕਰਕੇ ਇਹ ਜਪ ਸਾਹਿਬ ਦੀ ਬਾਣੀ ਦਾ ਪਾਠ ਕਰਨਾ, ਸੋਦਰ ਦਾ ਪਾਠ ਕਰਨਾ, ਇਤਿਹਾਸਿਕ ਬਾਣੀਆਂ ਗੁਰੂ ਸਾਹਿਬ ਨੇ ਲਿਖੀਆਂ, ਹੋਰ ਸ਼ਬਦ ਵੀ ਇਸ ਨੇ ਮਹਾਰਾਜ ਸਾਹਿਬ ਦੇ ਲਿਖ ਲਏ। ਲਿਖ ਕੇ ਗੁਰੂ ਸਾਹਿਬ ਦੀ ਆਗਿਆ ਪਾ ਕੇ ਇਹ ਸੰਗਲਾ ਦੀਪ ਟਾਪੂ ਨੂੰ ਸਾਧ ਸੰਗਤ ਜਦੋਂ ਗਿਆ ਤੇ ਰਸਤੇ ਦੇ ਵਿੱਚ ਇੱਧਰ ਸਤਿਗੁਰੂ ਮਹਾਰਾਜ ਸਾਹਿਬ ਬੇਈ ਥਾਣੀ ਪ੍ਰਵੇਸ਼ ਹੋ ਕੇ ਸੱਚਖੰਡ ਵਿੱਚੋਂ ਮੂਲ ਮੰਤਰ ਲੈ ਕੇ ਸੱਚੇ ਪਾਤਸ਼ਾਹ ਆ ਗਏ। ਉਦੋਂ ਬਾਅਦ ਮਹਾਰਾਜ ਸਾਹਿਬ ਨੂੰ ਮੋਦੀ ਖਾਨਾ ਛੱਡ ਦਿੱਤਾ ਤੇ ਨਨਕਾਣੇ ਸਾਹਿਬ ਰਾਹ ਬਾਜ਼ਾਰ ਦੀ ਬੇਨਤੀ ਸੁਣ ਕੇ ਭਾਈ ਬਾਲਾ ਤੇ ਮਰਦਾਨਾ ਗੁਰੂ ਸਾਹਿਬ ਨੂੰ ਲੈਣ ਵਾਸਤੇ ਆਏ ਤੇ ਆਪ ਸੱਚੇ ਪਾਤਸ਼ਾਹ ਰਾਹ ਬਾਜ਼ਾਰ ਨੂੰ ਨਿਹਾਲ ਕਰਨ ਵਾਸਤੇ ਨਨਕਾਣੇ ਸਾਹਿਬ ਗਏ ਸਨ। ਨਨਕਾਣੇ ਸਾਹਿਬ ਗਿਆ ਤੋਂ ਇੱਕ ਦਿਨ ਰਾਹ ਬਾਜ਼ਾਰ ਨੂੰ ਨਿਹਾਲ ਕਰ ਦਿੱਤਾ ਸੀ, ਮੰਦਰ ਵਿੱਚ ਬਿਰਾਜੇ ਸਨ, ਮਾਤਾ ਜੀ ਨੂੰ ਭੋਜਨ ਤਿਆਰ ਕੀਤਾ। ਉਸ ਵੇਲੇ ਦਾਸੀ ਨੂੰ ਕਿਹਾ ਕਿ ਜਾ ਗੁਰੂ ਸਾਹਿਬ ਨੂੰ ਜਗਾ ਲਿਆ। ਉਹ ਜਗਾਉਣ ਵਾਸਤੇ ਗਈ, ਭਾਗਾਂ ਵਾਲੀ ਨੇ ਹਾਕ ਨਹੀਂ ਮਾਰੀ। ਸਤਿਗੁਰੂ ਜੀ ਦਾ ਚਰਨ ਚਾਰੇ ਤੋਂ ਇੱਕ ਬਾਹਰ ਨੰਗਾ ਸੀ ਸੱਜਾ ਚਰਨ, ਉਹ ਚਰਨ ਨੂੰ ਘੁੱਟਣ ਦੇ ਥਾਂ ਉਸਨੇ ਆਪਣੀ ਜ਼ਬਾਨ ਲਾ ਲਈ, ਜਾਂ ਨਾਨਕ ਪ੍ਰੀਤ ਸਾਧ ਪਗ ਚਾਟੇ। ਜਦੋਂ ਜ਼ਬਾਨ ਲਾਈ ਤਾਂ ਲੋਕੀ ਦਾ ਸਾਰਾ ਗਿਆਨ ਹੋ ਗਿਆ, ਦਾਸੀ ਨੂੰ ਜੋ ਕੁਝ ਵਰਤਦਾ ਉਹ ਸਾਰਾ ਵੇਖ ਰਹੀ ਹੈ। ਫਿਰ ਇਹਨੂੰ ਵੇਖਿਆ ਗੁਰੂ ਸਾਹਿਬ ਇਸ ਵੇਲੇ ਕੀ ਕੰਮ ਤੇ ਕਰ ਰਹੇ, ਇੱਕ ਵਾਸਤਾ ਬਰਾਗੀ ਹੈ। ਵੇਖਿਆ ਸਮੁੰਦਰ ਵਿੱਚ ਮਨਸੁਖ ਸ਼ਾਹੂਕਾਰ ਦਾ ਜਹਾਜ਼ ਹੈ, ਉਹਦੇ ਵਿੱਚ ਅਟਕਾਰ ਪਈ ਜੀ ਹੈ, ਮਨਸੁਖ ਸਾਰਿਆਂ ਨੌਕਰਾਂ ਨੂੰ ਲਾ ਕੇ ਹੰਭ ਚੁੱਕਾ ਹੈ, ਬਿਲਕੁਲ ਜਹਾਜ਼ ਉਸ ਚਟਾਨ ਤੋਂ ਥੱਲੇ ਨਹੀਂ ਉਤਰਿਆ। ਉਸ ਵੇਲੇ ਟਾਪੂ ਸੰਗਲਾ ਦੀਪ ਵੱਲ ਨੂੰ ਪਹੁੰਚਾਉਣਾ ਹੈ। ਉਸ ਵਕਤ ਸਾਧ ਸੰਗਤ ਜੀ ਅਰਦਾਸ ਵਿੱਚ ਮਨਸੁਖ ਜੁੜਿਆ ਹੋਇਆ ਤੇ ਸਤਿਗੁਰੂ ਨਾਨਕ ਦੇਵ ਜੀ ਮੋਢਾ ਲਾ ਕੇ ਜਹਾਜ਼ ਨੂੰ ਸੰਗਲਾ ਦੀਪ ਦੇ ਟਾਪੂ ਵੱਲ ਨੂੰ ਸੱਚੇ ਪਾਤਸ਼ਾਹ ਜੀ ਕਿਨਾਰੇ ਨੂੰ ਲਿਜਾ ਰਹੇ ਹੈ। ਇਹ ਦਾਸੀ ਨੂੰ ਦਰਸ਼ਨ ਹੋਵੇ, ਸਤਿਗੁਰਾਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੋਣ ਦਾ ਏਡਾ ਫਲ ਪ੍ਰਾਪਤ ਹੋਇਆ। ਸਾਹਿਬ ਸੰਗਤ ਜੀ ਬਲਵੰਤ ਨਾਲ ਗੁਰਚਰਨ ਲਾ ਕੇ ਬਾਜੇ ਅਨਹਤ ਪੂਰੇ ਆ ਕੇ ਮਾਤਾ ਨੂੰ ਕਹਿਣ ਲੱਗੀ, ਮਾਤਾ ਜੀ ਗੁਰੂ ਸਾਹਿਬ ਸਿੱਖ ਦਾ ਜਹਾਜ਼ ਪਾਰ ਕਰਦੇ ਹੈ, ਜਦੋਂ ਪਾਰ ਕਰ ਚੁੱਕੇ ਉਦੋਂ ਲਿਆਵਾਂਗੇ। ਸੁਣ ਕੇ ਮਾਤਾ ਜੀ ਅਣਖ ਦੇ ਨਾਲ ਵੀ ਅੱਜ ਦਾਸੀ ਵੀ ਮੈਨੂੰ ਮਸ਼ਕਰੀਆਂ ਕਰ ਰਹੀ ਹੈ, ਗੁਰੂ ਸਾਹਿਬ ਦਰਦਾਂ ਵਾਲੇ ਸੁਭਾਅ ਵਿੱਚ ਰਹਿੰਦੇ ਵੇਖ ਕੇ ਮਾਤਾ ਜੀ ਨੇ ਸਤਿਗੁਰੂ ਨੂੰ ਟੁੰਬ ਕੇ ਜਗਾਇਆ, ਪ੍ਰਸ਼ਾਦ ਛਕਣ ਲੱਗੇ। ਜਦੋਂ ਪ੍ਰਸ਼ਾਦ ਛਕਣ ਲੱਗੇ ਮਾਤਾ ਨੂੰ ਕਿਹਾ, ਅੱਜ ਦਾਸੀ ਵੀ ਮੈਨੂੰ ਮਸ਼ਕਰੀਆਂ ਕਰ ਰਹੀ ਹੈ, ਤੁਸੀਂ ਇਸ ਆਪਦੀ ਮਸਤੀ ਵਿੱਚ ਰਹਿੰਦੇ ਹੋ ਮਹਾਰਾਜ। ਸੁਣ ਕੇ ਮਾਤਾ ਜੀ ਨੇ ਕਿਹਾ, ਮਾਤਾ ਜੀ ਦਾਸੀ ਕੀ ਕਹਿੰਦੀ ਹੈ? ਸਤਿਗੁਰੂ ਜੀ ਨੇ ਮਾਤਾ ਜੀ ਕਹਿਣ ਲੱਗੇ ਕਿ ਕਹਿੰਦੀ ਹੈ ਸਿੱਖ ਦਾ ਜਹਾਜ਼ ਬੰਨੇ ਲਾ ਰਹੇ ਹੈ। ਸੁਣ ਕੇ ਗੁਰੂ ਸਾਹਿਬ ਨੇ ਕਿਹਾ, ਦਾਸੀ ਤੋਂ ਹਜਮ ਨਹੀਂ ਹੋਣੀ, ਇਹ ਸਾਡੀ ਸ਼ਕਤੀ, ਇਹਨੂੰ ਵੇਖ ਲਈਏ ਚਰਨਾਂ ਦੀ ਛੋਹ ਪ੍ਰਾਪਤ ਹੋਣੇ ਕਰਕੇ ਜੇ ਇਹਨੂੰ ਇਸ ਤਰ੍ਹਾਂ ਰਹਿਣ ਦਿੱਤਾ ਹੋਰ ਕਿਸੇ ਨੂੰ ਦੱਸੇਗੀ, ਅਸੀਂ ਕਈ ਗੁਪਤ ਕੰਮ ਕਰਨੇ ਹੈ। ਉਸ ਵੇਲੇ ਦਾਸੀ ਦੀ ਬਾਬਤ ਕਹਿਤਾ, ਕਮਲੀ ਝਮਲੀ ਦੇ ਮਾਤਾ ਜੀ ਕੀ ਇਤਵਾਰ ਕਰਦੇ ਹੋ? ਇਹ ਬਚਨ ਕਹਿਣ ਤੋਂ ਕਮਲੀ ਹੋ ਗਈ, ਸੰਸਾਰ ਦੀ ਸੁੱਧ ਚਲੀ ਗਈ, ਪਰ ਅੰਤ ਨੂੰ ਸਾਧ ਸਿੰਘ ਜੀ ਮੁਕਤ ਹੋ ਕੇ ਲਿਵ ਦੁਆਰਾ ਵਾਹਿਗੁਰੂ ਦੇ ਘਰ ਵਿੱਚ ਪਹੁੰਚ ਗਈ। ਇਸ ਪ੍ਰਕਾਰ ਉਹ ਦਾਸੀ ਦੀ ਹਾਲਤ ਹੋਈ। ਇੱਧਰੋਂ ਇਹ ਮਨਸੁਖ ਜਹਾਜ਼ ਲੈ ਕੇ ਜਦੋਂ ਸੰਗਲਾ ਦੀ ਪੁੱਜਾ, ਉੱਥੇ ਜਾ ਕੇ ਇਸ ਨੇ ਵਪਾਰ ਕੀਤਾ। ਵਪਾਰ ਕਰਦੇ ਹੋਏ ਸਾਧ ਸਿੰਘ ਜੀ ਹਮੇਸ਼ਾ ਲਈ ਇਹ ਕੜਾਹ ਪ੍ਰਸ਼ਾਦ ਉੱਪਰ ਤੋਂ ਇਹ ਕਰਿਆ ਕਰਿਆ ਨਿਤਨੇਮ ਕਰਕੇ ਕੜਾਹ ਪ੍ਰਸ਼ਾਦ ਵਰਤਾ ਕੇ ਅਰਦਾਸ ਕਰਕੇ ਫਿਰ ਆਪਦੇ ਵਪਾਰ ਦੇ ਸੌਦਾ ਕਰਿਆ ਕਰਦਾ। ਇਸੇ ਤਰ੍ਹਾਂ ਕਰਦਿਆਂ ਹੋਇਆਂ ਇੱਕ ਦਿਨ ਇਕਾਦਸ਼ੀ ਦਾ ਦਿਨ ਆ ਗਿਆ। ਇਕਾਦਸ਼ੀ ਵਾਲੇ ਦਿਨ ਵਿੱਚ ਉਹ ਸਾਰਿਆਂ ਨੂੰ ਸੰਗਲਾ ਦੀਪ ਦੇ ਲੋਕਾਂ ਨੇ ਵਰਤ ਰੱਖਿਆ ਸੀ। ਵਰਤ ਰੱਖਣ ਤੋਂ ਰਾਜੇ ਦੀ ਹੁਕਮ ਅਨੁਸਾਰ ਸਾਰੇ ਪਰਜਾ ਦੇ ਲੋਕਾਂ ਨੇ ਵਰਤ ਰੱਖਿਆ ਤੇ ਭਾਈ ਸਾਹਿਬ ਜੀ ਤੜਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕੀਤਾ। ਨਿਤਨੇਮ ਤੋਂ ਬਾਅਦ ਕੜਾਹ ਪ੍ਰਸ਼ਾਦ ਕਰਕੇ ਵਰਤਾਇਆ, ਫਿਰ ਆਪਣਾ ਸੌਦਾ ਕਰਨ ਲੱਗਾ। ਉਹਨਾਂ ਲੋਕਾਂ ਨੂੰ ਜਿਹੜੇ ਇਕਾਦਸ਼ੀ ਦਾ ਵਰਤ ਰੱਖਣ ਵਾਲਾ ਸੀ ਜਾ ਕੇ ਸ਼ਿਕਾਇਤ ਕੀਤੀ ਕਿ ਇਹ ਸ਼ਿਵਨਾਵ ਰਾਜਾ ਇੱਕ ਪੰਜਾਬੀ ਆਇਆ ਹੈ, ਉਹ ਇਕਾਦਸ਼ੀ ਦਾ ਵਰਤ ਵੀ ਨਹੀਂ ਰੱਖਦਾ ਹੈ ਤੇ ਕਦੇ ਅਸੀਂ ਇਸ਼ਨਾਨ ਕਰਦਾ ਵੀ ਨਦੀ ਤੇ ਵੇਖਿਆ ਨਹੀਂ, ਉਸ ਨੂੰ ਪੁੱਛਣਾ ਚਾਹੀਦਾ ਹੈ। ਸੁਣ ਕੇ ਰਾਜੇ ਨੇ ਮਨਸੁਖ ਦੇ ਤਾਂ ਬੁਲਾਇਆ। ਮਨਸੁਖ ਸ਼ਾਹੂਕਾਰ ਜਾ ਕੇ ਇੱਕ ਨਲੇਰ ਤੇ ਇੱਕ ਰੁਪਇਆ ਇਹਦੀ ਭੇਟਾ ਕੀਤਾ ਰਾਜੇ ਨੇ। ਰਾਜਾ ਪੁੱਛਣ ਲੱਗਾ, ਬਈ ਤੂੰ ਕੌਣ ਹੈ? ਉਸ ਨੇ ਪੁੱਛਿਆ ਕਿ ਮੈਂ ਗੁਰੂ ਨਾਨਕ ਸਾਹਿਬ ਦਾ ਸਿੱਖ ਹੈ। ਇਸ ਨੇ ਕਿਹਾ ਕਿ ਤੂੰ ਇਕਾਦਸ਼ੀ ਵਰਤ ਨਹੀਂ ਰੱਖਦਾ। ਕਹਿਣ ਲੱਗਾ, ਇਕਾਦਸ਼ੀ ਵਰਤ ਜਿਹੜਾ ਹੈ ਇਹ 15 ਦਿਨ ਆਉਂਦਾ ਹੈ ਰਾਜਾ, 15 ਦਿਨ ਤੁਸੀਂ ਵਰਤ ਰੱਖਦੇ ਹੋ, ਸੰਜਮ ਰੱਖਦੇ ਹੋ। ਗੁਰਸਿੱਖਾਂ ਦਾ ਹਰ ਵਕਤ ਹੀ ਥੋੜਾ ਸਵਣਾ ਖਾਵਣਾ, ਥੋੜਾ ਬੋਲਣ, ਗੁਰਮਤ ਪਾਏ ਪਹਿਲਾਂ ਤੋਂ ਸੰਜਮ ਹੈ। ਹਮੇਸ਼ਾ ਦਾ ਵਰਤਾ ਗੁਰਮੁਖਾਂ ਦਾ ਜਿਹੜਾ ਥੋੜਾ ਖਾਣਾ ਹੈ ਇਹੋ ਵਰਤ ਹੀ ਵਰਤ ਰਹੇ ਨੇ। ਕਾਮ ਸਾਰੀਆਂ ਕਾਮਨਾ ਤੋਂ ਰਹਿਤ ਰਹਿਣਾ ਹੀ ਵਰਤ ਰੱਖਦੇ ਹੈ ਅਤੇ ਉਹ ਇਕਾਦਸ਼ੀਆਂ ਰੱਖਣ ਦਾ ਫਲ ਭਾਰਗੂ ਮੁਨੀ ਨੇ ਕਿਹਾ ਹੈ ਆਪਣੇ ਪਿਤਾ ਨੂੰ ਕਿ ਹੇ ਪਿਤਾ, ਮੈਂ ਆਪਣੇ ਸਾਰੀ ਜ਼ਿੰਦਗੀ ਦੇ ਵਿੱਚ ਇਕਾਦਸ਼ੀਆਂ ਦੇ ਵਰਤ ਰੱਖਦਾ ਰਿਹਾ, 24 ਇਕਾਦਸ਼ੀਆਂ ਰੱਖਦਾ ਰਿਹਾ, ਉਹ 24 ਇਕਾਦਸ਼ੀਆਂ ਦਾ ਫਲ ਮੈਨੂੰ, ਮੈਂ ਕਿਰਲੇ ਦੀ ਜੂਨ ਵਿੱਚ ਪਿਆ, ਮੇਰੇ ਛੁੱਟਣ ਵਾਲਾ ਉਪਾਅ ਦੱਸ। ਇਹ ਇਕਾਦਸ਼ੀਆਂ ਦੇ ਵਰਤਣ ਦਾ ਕਿਰਲੇ ਦੀ ਜੂਨ ਚ ਮੈਂ ਪਿਆ ਸੀ, ਕੋਈ ਹੋਰ ਉਪਾਅ ਦੱਸ। ਇਸ ਪ੍ਰਕਾਰ ਸਾਧ ਸਿੰਘ ਰਿਸ਼ੀਆਂ ਦੇ ਆਪੋ ਵੀ ਸੰਵਾਦ ਦੇ ਬਚਨ ਆਉਂਦੇ ਹਨ। ਸੋਨੋ ਵਿਚਾਰ ਇਸੇ ਪ੍ਰਕਾਰ ਭਗੀਰ ਫੇਰ ਕਹਿਣ ਲੱਗਾ, ਭਗੀਰ ਭਾਈ ਮਨਸੁਖ ਨੂੰ ਕਿ ਇਸ਼ਨਾਨ, ਕਹਿੰਦੇ ਇਸ਼ਨਾਨ ਸਵਾ ਪੈਰ ਦੇ ਤੜਕੇ ਦਾ ਹਮੇਸ਼ਾ ਦਾ ਹੁੰਦਾ ਹੈ। ਜਿਹੜਾ ਸਵਾ ਪੈਰ ਦੇ ਤੜਕੇ ਕਰੇ ਸਕਾਮੀ ਆਦਮੀ, ਉਹ ਜਿਹਾ ਜਿਹਾ ਸਵਾ ਮਨ ਸੋਨਾ ਦਾਨ ਕਰਤਾ ਜਿਹਾ ਜਿਹਾ ਇਸ਼ਨਾਨ ਕਰ ਲਿਆ। ਜਿਹੜਾ ਪਹਿਰ ਰਾਤ ਕਰੇ ਜਿਹਾ ਜਿਹਾ ਚਾਂਦੀ ਸਵਾ ਮਨ ਦਾਨ ਕਰਤੀ ਜਿਹਾ ਜਿਹਾ ਇਸ਼ਨਾਨ ਕਰ ਲਿਆ। ਜਿਹੜਾ 4 ਘੜੀਆਂ ਤੋਂ ਕਰੇ ਉਹ ਜਿਹਾ ਜਿਹਾ ਦੁੱਧ ਸਵਾ ਮਨ ਦਾਨ ਕਰਤਾ ਉਹ ਜਿਹਾ ਇਸ਼ਨਾਨ ਕਰ ਲਿਆ। ਜਿਹੜਾ 2 ਘੜੀਆਂ ਰਾਤ ਰਹਿੰਦੇ ਇਸ਼ਨਾਨ ਕਰੇ ਉਹ ਜਿਹਾ ਸਵਾ ਮਨ ਜਲ ਮਿੱਠਾ ਸਰਬਤ ਬਣਾ ਕੇ ਕਿਸੇ ਨੂੰ ਦਾਨ ਕਰਦਾ ਜਿਹਾ ਜਿਹਾ ਇਸ਼ਨਾਨ ਕਰ ਲਿਆ। ਜਿਹੜਾ ਪਹਿ ਪਾਰਟੀ ਨਾਲ ਇਸ਼ਨਾਨ ਕਰੇ ਉਹ ਜਿਹਾ ਜਿਹਾ ਸਵਾ ਮਨ ਜਲ ਦਾਨ ਕਰਦਾ ਜਿਹਾ ਜਿਹਾ ਇਸ਼ਨਾਨ ਕਰ ਲਿਆ। ਤੇ ਜਿਹੜਾ ਸੂਰਜ ਰਿਸ਼ਮ ਨਾਲ ਇਸ਼ਨਾਨ ਕਰੇ ਉਹ ਉਸਦਾ ਸਰੀਰ ਹੀ ਸ਼ੁੱਧ ਹੁੰਦਾ ਹੈ ਅਤੇ ਦਾਨ ਦਾ ਕੋਈ ਫਲ ਨਹੀਂ ਲੱਗਦਾ। ਸੁਣ ਕਰਕੇ ਰਾਜੇ ਨੂੰ ਗਿਆਨ ਹੋ ਗਿਆ, ਅੰਮ੍ਰਿਤ ਵੇਲੇ ਦੇ ਇਸ਼ਨਾਨ ਦੀ ਵੀ ਸਮਝ ਪਾ ਦਿੱਤੀ। ਫਿਰ ਇਹ ਕਹਿਣ ਲੱਗਾ ਕਿਹਨਾਂ ਨੇ ਤੁਹਾਨੂੰ ਗੁਰਮਤਿ ਦੱਸੀ ਹੈ? ਉਸ ਵਕਤ ਕਿਹਾ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਪੂਰਨ ਹਨ, ਉਹ ਕਲਯੁਗ ਦੇ ਜੀਆਂ ਦੇ ਉਧਾਰ ਕਰਨ ਵਾਸਤੇ ਆਪ ਨਾਰਾਇਣ ਕਲਾ ਤਾਂ ਹਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ। ਇਹ ਸ਼ਿਵਨਾਵਨ ਕਿਹਾ ਮੈਂ ਤੁਹਾਡੇ ਨਾਲ ਚੱਲਦਾ, ਤੁਹਾਡਾ ਸੌਦਾ ਆਪ ਹੀ ਖਰੀਦ ਲੈਂਦਾ, ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਾਓ। ਇਹਨਾਂ ਨੇ ਕਿਹਾ ਰਾਜਾ ਮਹਾਰਾਜ ਸਾਹਿਬ ਮੈਂ ਸੁਣਿਆ ਦੇਸਾਂ ਪ੍ਰਦੇਸਾਂ ਚ ਵਿਚਰਨ ਲੱਗ ਗਏ ਹੈ, ਮੋਦੀ ਖਾਨਾ ਛੱਡ ਦਿੱਤਾ, ਹੁਣ ਸੁਲਤਾਨਪੁਰ ਸਾਹਿਬ ਵਿਚ ਨਹੀਂ ਹਨ, ਕਿੱਥੋਂ ਆਪਾਂ ਪਾਵਾਂਗੇ? ਜੇ ਪਾਵਾਂਗੇ ਬੜਾ ਚਿਰ ਲੱਗੇਗਾ, ਜੇ ਤੂੰ ਸਰਧਾ ਨਾਲ ਇੱਥੇ ਰੱਬ ਨੇ ਏਦੂ ਛੇਤੀ ਆਪਣੇ ਪੰਜਾਬ ਦੀ ਜਾਨ ਨਾਲੋਂ ਪਹਿਲਾਂ ਤੂੰ ਦਰਸ਼ਨ ਕਰ ਸਕਦਾ। ਇਹ ਸੁਣ ਕਰਕੇ ਰਾਜੇ ਨੂੰ ਸਤਸੰਗਤ ਦੀ ਲਿਵ ਲੱਗ ਗਈ, ਮਨਸੁਖ ਦੇ ਨਾਲ ਸਿਮਰਨ ਵੀ ਜੁੜ ਗਿਆ, ਗੁਰੂ ਸਾਹਿਬ ਨੂੰ ਚੇਤੇ ਕਰਦਾ, ਹਰ ਵਕਤ ਵਿਰਾਗ ਵਿੱਚ ਰਹਿੰਦਾ ਹੈ, ਵਿਰਾਗ ਵਿੱਚ ਰਹਿੰਦਾ ਹੋਇਆ ਰਾਜਾ ਸਾਹਿਬ ਸੰਗਤ ਜੀ ਉਸ ਵੇਲੇ ਅਰਾਧਦਾ ਹੈ। ਗੁਰੂ ਮਹਾਰਾਜ ਸਾਹਿਬ ਇਸ ਰਾਜੇ ਦੀ ਭਾਵਨਾ ਪੂਰੀ ਕਰਨ ਵਾਸਤੇ ਜਗਤ ਗੁਰੂ ਜੀ ਸੰਗਲਾ ਬੀਜ ਪਹੁੰਚ ਗਏ, ਪਹੁੰਚ ਕੇ ਜਿਸ ਬਾਗ ਵਿੱਚ ਉੱਥੇ ਬਾਹਰੇ ਸਾਧੂ ਬਣਾਉਟੀ ਬਣ ਬਣ ਕੇ ਗੁਰੂ ਨਾਨਕ ਆਇਆ ਕਰਨ, ਕਹਿਣ ਮੈਂ ਗੁਰੂ ਨਾਨਕ ਹੈ, ਮੈਂ ਗੁਰੂ ਨਾਨਕ ਹੈ। ਰਾਜੇ ਨੇ ਪਰਖ ਵਾਸਤੇ ਉਸ ਵੇਲੇ ਜਿਹੜੀ ਪਰਖ ਕੀਤੀ ਸੀ ਉਹਦੇ ਵਿੱਚ ਸਾਰੇ ਕੱਚੇ ਉਤਰਿਆ ਕਰਨ, ਪੂਰਾ ਨਾ ਉਤਰਿਆ ਕਰੇ, ਜਰਸਤ ਤੋਂ ਸਾਰੇ ਖਾਲੀ ਨਿਕਲਿਆ ਕਰਨ। ਉਸ ਵੇਲੇ ਹੌਕੇ ਲੈ ਕੇ ਕਿਹਾ ਕਿ ਰਾਜਾ ਜੀ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕਲਯੁਗ ਵਿੱਚ ਕੌਣ ਪੂਰਾ ਹੈ? ਮੈਂ ਉਹਨਾਂ ਦੇ ਦਰਸ਼ਨ ਕਰਨੇ, ਗੁਰੂ ਨਾਨਕ ਨਾਮ ਰਖਾ ਕੇ ਪਖੰਡੀ ਆਉਂਦੇ ਹਨ, ਇਹ ਗੁਰੂ ਨਾਨਕ ਨਹੀਂ ਹੋ ਸਕਦੇ। ਸੋ ਇਹ ਪਰਖ ਵਿੱਚ ਸਾਰੇ ਕੱਚੇ ਉਤਰਦੇ ਹਨ। ਇਸ ਤਰ੍ਹਾਂ ਵਿਰਾਗ ਵਾਲਾ ਵਧ ਗਿਆ, ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਭਾਵਨਾ ਪੂਰੀ ਕਰਨ ਵਾਸਤੇ ਪਹੁੰਚੇ। ਜਿਹੜਾ ਬਣ ਸੁੱਕਾ ਹੋਇਆ ਸੀ ਬਾਗ, ਉਹਦੇ ਵਿੱਚ ਜਾ ਰਹੇ ਬਾਗ ਸਾਰਾ ਹਰਾ ਹੋ ਗਿਆ। ਮਾਲੀ ਨੇ ਯਾਦ ਦੱਸਿਆ ਕਿ ਗੁਰੂ ਸਾਹਿਬ ਆ ਗਏ ਆ, ਬਾਗ ਹਰਾ ਹੋ ਗਿਆ। ਸੁਣ ਕੇ ਰਾਜੇ ਨੂੰ ਸੰਸਾ ਦੇ ਵੀ ਕੋਈ ਹੋਰ ਤਾਕਤ ਵਾਲਾ ਸਿੱਧ ਨਾ ਹੋਵੇ, ਗੁਰੂ ਸਾਹਿਬ ਨੂੰ ਪਰਖ ਕੇ ਮਹਾਰਾਜ ਸਾਹਿਬ ਦੇ ਦਰਸ਼ਨ ਕਰਕੇ ਫਿਰ ਸਿੱਖ ਬਣਾਵਾਂ। ਇਸ ਖਿਆਲ ਵਿੱਚ ਆ ਕੇ ਸਾਧ ਸੰਗਤ ਜੀ ਰਾਜਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ, ਪਹਿਲਾਂ ਅੱਗੇ ਬਸੰਤ ਰਾਜ ਜਾਵੇਗਾ, ਪਦਮਣੀਆਂ ਫੇਰ ਪਰਖਣ ਵਾਸਤੇ ਭੇਜੇਗਾ, ਪਹਿਲਾਂ ਮਹਾਰਾਜ ਸਾਹਿਬ ਨੂੰ ਪੁੱਛਦਾ ਹੈ ਆ ਕੇ ਦਰਸ਼ਨ ਕਰਕੇ। ਸਤਿਗੁਰੂ ਜੀ ਨੇ ਉਹ ਪੁੱਛਦਾ ਹੈ,
ਗੁਸਾਈ ਤੇਰਾ ਕਹਾਂ ਨਾਮ ਕੈਸੇ ਜਾਤੀ,
ਪ੍ਰਿਥਵੀ ਦੇ ਸਾਈਂ ਗੁਸਾਈ ਮਾਲਕ ਤੁਹਾਡਾ ਕੀ ਨਾਮ ਹੈ ਤੇ ਤੁਹਾਡੀ ਕੀ ਜਾਤ ਹੈ? ਦੱਸਿਆ ਇਸ ਨੇ ਗੁਰੂ ਸਾਹਿਬ ਛਤਰੀਆਂ ਵਿੱਚੋਂ ਹਨ, ਬੇਦੀਆਂ ਦੀ ਬੰਸ ਵਿੱਚੋਂ ਹੈ, ਗੁਰੂ ਸਾਹਿਬ ਦਾ ਨਾਮ ਗੁਰੂ ਨਾਨਕ ਹੈ, ਇਹ ਮਨਸੂਖ ਤੋਂ ਪਤੋ ਸਾਰੇ ਲਿਖਾਵੇ ਸੀ, ਇਸ ਕਰਕੇ ਪੁੱਛਦਾ ਹੈ।
ਜਾ ਤਾਂ ਭੀਤਰ ਮਹਿਲ ਬੁਲਾਵੇ,
ਇਸ ਸ਼ਬਦ ਦੇ ਅਨੁਸਾਰ ਗੁਰੂ ਸਾਹਿਬ ਜੀ ਉੱਥੇ ਬਾਗ ਦੇ ਵਿੱਚ ਇੱਕ ਮੰਦਿਰ ਬਣਿਆ ਹੋਇਆ ਸੀ, ਉਹਦੇ ਵਿੱਚ ਮਹਾਰਾਜ ਬੈਠੇ ਸੀ ਅਤੇ ਤਖ਼ਤ ਅੜਾਲੇ ਸਾਹਿਬ ਨੂੰ ਆਉਂਦੇ ਇਹਨੂੰ ਦੇਖ ਕੇ, ਰਾਜੇ ਨੂੰ ਆਉਂਦੇ ਨੂੰ ਵੇਖ ਕੇ, ਉਸ ਤਖ਼ਤ ਦੇ ਬੰਦ ਵੇਖ ਕੇ ਰਾਜਾ ਇਉਂ ਕਹਿੰਦਾ ਹੈ,
ਜਾ ਤਾਂ ਭੀਤਰ ਮਹਿਲ ਬੁਲਾਵੇ,
ਸਤਿਗੁਰੂ ਜੇ ਕਰਕੇ ਮੈਨੂੰ ਮਹਿਲ ਦੇ ਅੰਦਰ ਬੁਲਾ ਲਓ ਨਾ ਕਿਰਪਾ ਕਰਕੇ,
ਪੁੱਛੋ ਬਾਤ ਨਿਰੰਤਰ,
ਤਾਂ ਮਹਾਰਾ ਮੈਂ ਇੱਕ ਰਸ ਅੰਤਰੇ ਤੋਂ ਰਹਿਤ ਕਰਨ ਵਾਲੀ ਬਾਤ ਆਪ ਨੂੰ ਪੁੱਛ ਲਵਾਂ।
ਮਾਰੂ ਮਹੱਲਾ ਪਹਿਲਾ, ਜੋਗੀ ਜੁਗਤ ਨਾਮ ਨਿਰਮਾਇਲ,
ਕਹਿਣ ਲੱਗਾ ਮਹਾਰਾ ਆਪ ਜੋਗੀ ਹੁੰਦੇ ਹੋ, ਦਰਸ਼ਨ ਕੀਤਾ ਜੋ ਸਤਿਗੁਰੂ ਜੀ ਨੇ ਬੂਹਾ ਖੋਲਿਆ, ਤੇ ਉਸ ਵੇਲੇ ਇਸ ਤੋਂ ਅੱਗੋਂ ਪਹਿਲਾਂ ਸਾਖੀ ਆਉਂਦੀ ਹੈ, ਗੁਰੂ ਮਹਾਰਾਜ ਸਾਹਿਬ ਰਾਜੇ ਨੂੰ ਆਉਂਦੇ ਨੂੰ ਅਲੋਪ ਹੋ ਗਏ ਸਨ, ਅਲੋਪ ਹੋਣ ਤੋਂ ਹੋਏ ਬਿਰਸ਼ਾਂ ਨੂੰ ਅਤੇ ਤਲਾਵਾਂ ਨੂੰ ਪੁੱਛਿਆ, ਫਿਰ ਕਿਤੇ ਗੁਰੂ ਨਾਨਕ ਵੇਖਿਆ ਹੋਵੇ, ਜਦੋਂ ਮੂਰਛਾ ਹੋ ਕੇ ਡਿੱਗ ਪਿਆ ਫਿਰ ਗੁਰੂ ਸਾਹਿਬ ਪ੍ਰਗਟ ਹੋ ਗਏ ਸਨ। ਕਹਿਣ ਲੱਗੇ ਰਾਜਾ ਸੀ ਤੇਰੇ ਪਾਸ ਹੀ ਖੜੋਤੇ ਹੈ, ਇਹ ਪ੍ਰਸ਼ਨ ਕਰ ਲਿਆ ਮਹਾਰਾਜ ਦੇ ਅੱਗੇ ਕਿ ਜੋਗੀ ਹੋ ਆਪ ਮਹਾਰਾਜ,
ਜੋਗੀ ਜੁਗਤ ਨਾਮ ਨਿਰਮਾਇਲ,
ਸਤਿਗੁਰੂ ਜੀ ਕਹਿੰਦੇ ਜੋਗੀ ਉਹ ਹੁੰਦਾ ਹੈ ਜਿਹਦੀ ਜੁਗਤ ਨਾਮ ਪਰਮੇਸ਼ਰ ਦੇ ਨਾਲ ਜੁਗਤ ਜੁੜਿਆ ਹੋਇਆ ਹੋਵੇ, ਤੇ ਨਿਰਮਾਇਲ ਮਨ ਵਿਖੇ ਅਵਰਨ ਆਦਿਕਾਂ ਦੀਆਂ ਮੈਲਾਂ ਤੋਂ ਰਹਿਤ ਹੋ ਗਿਆ ਹੋਵੇ ਉਹ ਜੋਗੀ ਹੁੰਦਾ ਭਾਈ ਜੁੜਿਆ ਹੋਇਆ। ਪਤੰਜਲੀ ਜੀ ਨੇ ਕਿਹਾ ਜੋਗਾ ਚਿੱਤ ਬਿਰਤੀ ਨਿਰੋਧ ਹੈ, ਜਿਹੜਾ ਚਿੱਤ ਦੀਆਂ ਬਿਰਤੀਆਂ ਰੋਕ ਲਵੇ ਉਹ ਜੋਗੀ ਹੈ। ਸਾਖੀਆਂ ਨੇ ਕਿਹਾ ਆਤਮਨੀ ਪਰਮਾਤਮਨੀ ਜੁੰਝਤੇ ਸਾਧ ਯੋਗਾ, ਜਿਹੜਾ ਆਤਮਾ ਜੀਵ ਆਤਮਾ ਨੂੰ ਪਰਮੇਸ਼ਰ ਨਾਲ ਜੋੜ ਲਵੇ। ਸਾਖ ਇੱਥੇ ਬਦਾਮ ਦਾ ਸਮਝਣਾ, ਸਾਖ ਉਹ ਨਹੀਂ ਜਿਹੜਾ ਨਿਸ਼ਕਰਵਾਦੀ ਹੈ। ਸੋ ਗਿਆਨ ਮਾਰਗ ਨੂੰ ਕ੍ਰਿਸ਼ਨ ਜੀ ਨੇ ਗੀਤਾ ਸਾਖ ਮਤ ਦੱਸਿਆ ਹੈ। ਸੋ ਗਿਆਨਵਾਦੀਆਂ ਦਾ ਇਹ ਕਥਨ ਹੈ ਜੋ ਆਤਮਨੀ ਪਰਮਾਤਮਨੀ ਜੁੰਝਤੇ ਸਾਧ ਯੋਗਾ, ਆਤਮਾ ਜੀਵ ਆਤਮਾ ਨੂੰ ਪਰਮਾਤਮਾ ਨਾਲ ਜੋੜ ਲੈਣ ਦਾ ਨਾਲ ਯੋਗ ਹੈ। ਸੋ ਹਜ਼ੂਰ ਫਰਮਾਉਂਦੇ ਹਨ
ਜੋਗੀ ਜੁਗਤ ਨਾਮ ਨਿਰਮਾਇਲ।
ਇਹ ਭਾਈ ਜੋਗੀ ਤਾਂ ਉਹ ਹੁੰਦਾ ਹੈ ਜਿਹਦੀ ਨਾਮ ਪਰਮੇਸ਼ੁਰ ਦੇ ਨਾਮ ਦੇ ਨਾਲ ਚਿੱਤੀ ਬਿੱਤੀ ਜੁਗਤ ਜੁੜੀ ਹੋਈ ਹੋਵੇ। ਨਾਮ ਦੀ ਜੁਗਤੀ ਦੁਆਰਾ ਨਿਰਮੈਲ ਮਲ ਵਖੇ ਪਵਰਨਾਟਕਾਂ ਦੀਆਂ ਮੈਲਾਂ ਤੋਂ ਨਿਰਮਲ ਕੁੱਜਲ ਹੋ ਗਿਆ ਹੋਵੇ।
ਬਾਕੀ ਮੈਲ ਨਾ ਰਾਤੀ
ਉਸ ਨਾਮ ਦੇ ਅਭਿਆਸੀ ਪੁਰਖ ਦੇ ਜੋਗੀ ਦੇ ਮੈਲ ਰੱਤੀ ਜੀ ਨੀ ਹੈ। ਮੈਂ ਅਵਿਦਿਆ ਦੀ ਰਾਤੀ ਰੰਗੀ ਹੋਈ ਨੀ ਚਿੱਦੀ ਬਿਰਤੀ ਰੱਤੀ ਜਿੰਨੀ ਵੀ ਜਰਾ ਮਾਤਰ ਵੀ ਮੈਲ ਨੀ ਉਹਨਾਂ ਦੇ ਅੰਦਰ ਅਵਿਦਿਆ ਦੀ।
ਪ੍ਰੀਤਮ ਨਾਥ ਸਦਾ ਸੱਚ ਸੰਗੀ
ਅਤੇ ਉਹ ਪ੍ਰੀਤਮ ਪਰਮ ਪ੍ਰੇਮ ਦਾ ਅਸਤ ਪਰਮੇਸ਼ਵਰ ਨਾਥ ਸਵਾਮੀ ਹੈ ਜਿਸਦਾ ਉਹ ਸੱਚ ਸਰੂਪ ਹੀ ਨਾਥ ਹੈ ਇੱਥੇ ਹੋਰ ਕੋਈ ਨਾਥ ਨਹੀਂ ਤੇ ਸਦਾ ਉਹ ਸੱਚਾ ਨਾਲ ਰਹਿਣ ਵਾਲਾ ਅੰਗ ਸੰਗ ਹੈ।
ਜਨਮ ਮਰਨ ਗੱਦ ਬੀਤੀ
ਉਸ ਯੋਗੀ ਨੂੰ ਜਿਹੜਾ ਲੰਮੀ ਉਮਰ ਕਰਦੇ ਰਹਿੰਦੇ ਹੈ ਸੋ ਇਸ ਲੰਮੀ ਉਮਰ ਕਰਨ ਦੀ ਉਹਨਾਂ ਲੋੜ ਨਹੀਂ ਹੈ। ਜਿਹੜੀ ਜੰਮਣ ਮਰਨ ਦੀ ਗੱਤ ਰੀਤੀ ਉਹ ਬੀਤ ਚੁੱਕੀ ਹੈ। ਜੰਮਣ ਮਰਨ ਗੱਤ ਨਾਸ਼ ਹੋ ਗਿਆ ਹੈ ਤੇ ਜੰਮਣ ਮਰਨ ਦੇਣ ਵਾਲੀ ਜਿਹੜੀ ਵਾਸ਼ਨਾ ਸੀ ਉਹ ਬਤੀਤ ਹੋ ਚੁੱਕੀ ਹੈ। ਜੰਮਣ ਮਰਨ ਵੱਲੋਂ ਗੱਤ ਮੁਕਤ ਹੋ ਗਏ ਹੈ ਵਾਸ਼ਨਾ ਨੂੰ ਵੀ ਬੀਤ ਚੁੱਕੀ ਹੈ ਦੇਹ ਰੱਖਣ ਦੀ।
ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ
ਹੇ ਪਰਮੇਸ਼ਰ ਵਾਹਿਗੁਰੂ ਤੇਰਾ ਕੀ ਨਾਮ ਦੱਸੀਏ ਮਹਾਰਾਜ ਤੇ ਕਿਹੜਾ ਤੇਰੀ ਜਾਤ ਦੱਸੀਏ। ਨਾ ਜਾਤਾ ਨਾ ਪਾਤਾ ਨਾ ਤਾਤਾ ਨਾ ਮਾਤਾ ਤੂੰ ਤਾਂ ਇਹੋ ਜਿਹਾ ਸੱਚੇ ਪਾਤਸ਼ਾਹ ਤੇਰਾ ਵਾਹਿਗੁਰੂ ਕਿਹੜਾ ਨਾਮ ਦੱਸੀਏ ਨਾਮ ਪੁੱਛਦਾ ਅਤੇ ਕਿਹੜੀ ਜਾਤ ਤੇਰੀ ਦੱਸੀਏ ਜਾਤ ਪਾਤ ਦੇ ਅੰਦਰ ਨਹੀਂ ਹੈ ਆਪ
ਜਾਤਾ ਭੀਤਰ ਮਹਿਲ ਬੁਲਾ।
ਜਦੋਂ ਤੁਸੀਂ ਮਾਰਾ ਤੁਰਿਆ ਤਦ ਨੂੰ ਪਿੰਡ ਹੱਲ ਦੇ ਵਿੱਚ ਅੰਤਰਮੁਖ ਬਿਰਤੀ ਕਰਕੇ ਬ੍ਰਹਮਾਕਾਰ ਕਰਕੇ ਬੁਲਾ ਲਵੋ
ਬਾਤ ਨਿਰੰਤਰ
ਮਾਰਾ ਅੰਤਰੇ ਤੋਂ ਰਹਿਤ ਜਿਹੜੀ ਜੀਵ ਇਸਦੀ ਏਕਤਾ ਵਾਲੀ ਬਾਤ ਹੈ ਉਹ ਪੁੱਛਣਾ ਕਰੇ ਜਿਗਿਆਸੂ ਤੇ ਗੁਰਾਂ ਦੁਆਰਾ ਪੁੱਛਣਾ ਕਰੀਏ ਆਪਦੇ ਐਸੇ ਸਰੂਪ ਨੂੰ ਨਿਰੰਤਰ ਇੱਕ ਰਸ ਭੇਟ ਤੋਂ ਰਹਿਤ।
ਬ੍ਰਾਹਮਣ ਬ੍ਰਹਮ ਗਿਆਨ ਇਸ ਨਾਨੀ
ਫੇਰ ਸ਼ਿਵ ਨਾ ਪੁੱਛਦਾ ਮਾਰਾ ਬ੍ਰਾਹਮਣ ਹੋ ਕਿਉਂਕਿ ਬ੍ਰਾਹਮਣਾਂ ਦੇ ਵਿੱਚੋਂ ਆਪਣੇ ਦੱਤਾਤਰੇ ਜੀ ਹੋਏ ਹਨ ਤੁਸੀਂ ਉਹ ਮਹਾਰਾਜ ਤੇ ਮਹਾਰਾਜ ਸਾਹਿਬ ਕਹਿੰਦੇ ਹਨ।
ਬ੍ਰਾਹਮਣ ਬ੍ਰਹਮ ਗਿਆਨ ਇਸ ਨਾਨੀ
ਕਹਿੰਦੇ ਭਾਈ ਬ੍ਰਾਹਮਣ ਤਾਂ ਉਹ ਹੁੰਦਾ ਹੈ ਜਿਹੜਾ ਬ੍ਰਹਮ ਗਿਆਨ ਦੀ ਜਲ ਦਾ ਇਸ਼ਨਾਨ ਕਰਨ ਵਾਲਾ ਹੋਵੇ ਸੁਣਿਆ ਮੰਨਿਆ ਮਨ ਕੀਤਾ ਭਾਓ
ਹਰ ਗੁਣ ਪੂਜੇ ਪਾਤੀ
ਅਤੇ ਹਰੀ ਦੇ ਗੁਣਾਂ ਦਾ ਜਿਹੜਾ ਉਚਾਰਨ ਕਰਨਾ ਇਹੋ ਪਤਲਾਂ ਨੂੰ ਪੂਜੇ ਦੇਵਤਿਆਂ ਨੂੰ ਪਤਲਾਂ ਆਖਰਾ ਤੇ ਪੂਜਨ ਕਰਦੇ ਹੈ। ਹਰੀ ਜੋ ਸਾਰਿਆਂ ਦਾ ਪਤੀ ਹੈ ਉਸ ਦਾ ਪੂਜਨ ਕਰੇ ਇਹੋ ਹੀ ਪਤਲਾਂ ਮਨਸਣਾ ਕਰੇ ਸਰਦਾ ਰੂਪੀ ਪਤਲਾਂ ਚ ਰੱਖ ਕੇ ਹਰੀ ਦੇ ਗੁਣਾਂ ਰੂਪੀ ਫੁੱਲਾਂ ਨੂੰ ਪੂਜਣਾ ਕਰੇ ਪਰਮੇਸ਼ਵਰ ਨੂੰ।
ਏਕੋ ਨਾਮ ਏਕ ਨਾਰਾਇਣ
ਇੱਕੋ ਇੱਕ ਪਰਮੇਸ਼ਵਰ ਦਾ ਨਾਮ ਜਪੇ ਇੱਕੋ ਹੀ ਨਾਰਾਇਣ ਨਰਾਂ ਜੀ ਰਹਿਣ ਘਰ ਹੈ ਨਾਰਾਇਣ ਨਹੀਂ ਹੈ ਵਿਦਿਆ ਰੂਪੀ ਰਾਤ ਜਿਸ ਵਿੱਚ ਇੱਕੋ ਹੀ ਹੈ ਉਹ
ਫਿਰ ਪਵਨ ਏਕਾ ਜੋਤੀ
ਇਹ ਜਿਹੜੇ ਤਿੰਨੇ ਪਵਨ ਨੇ ਸਵਰਗ ਲੋਕ ਮਾਤ ਲੋਕ ਪਤਾਲ ਲੋਕ ਸਾਰਿਆਂ ਚ ਇੱਕੋ ਹੀ ਜੋਤੀ ਪ੍ਰਕਾਸ਼ਕ ਹੈ ਬ੍ਰਹਮ ਹੀ।
ਜਿਹਵਾ ਡੰਡੀ ਇਹ ਘੱਟ ਛਾਪ
ਇਹ ਕਹਿਣ ਲੱਗਾ ਮਹਾਰਾਜ ਆਪ ਖੱਤਰੀ ਹੋ ਬਾਣੀਏ ਹੋ ਕੌਣ ਹੋ ਆਪ ਮਹਾਰਾਜ ਕਹਿੰਦੇ ਖੱਤਰੀ ਬਾਣੀਆਂ ਉਹ ਹੁੰਦਾ ਹੈ
ਜਿਹਵਾ ਡੰਡੀ ਇਹ ਘੱਟ ਛਾਪਾ
ਜਿਸ ਨੇ ਆਪਣੀ ਜ਼ਬਾਨ ਨਾਲ ਜਿਹੜਾ ਸੱਚ ਬੋਲਣਾ ਹੈ ਸਾਫ ਬਚਨ ਬੋਲਣੇ ਹੈ ਨਿਸ਼ਕਪਟ ਬੋਚਨ ਬੋਲਣੇ ਹੈ ਇਹ ਜ਼ਬਾਨ ਸਾਫ ਕਰੂ ਡੰਡੀ ਬਣਾਈ ਹੋਵੇ ਜਿਸ ਦੀ
ਇਹੋ ਘੱਟ ਛਾਪ
ਇਹ ਘੱਟ ਜੋ ਅੰਤਾ ਕਰਨ ਹੈ ਇਹ ਜਿਹੜੇ ਚਿੱਤ ਤੇ ਮਨ ਹੈ ਜਿਹੜੇ ਜਾਂ ਚਿੱਤ ਤੇ ਬੁੱਧ ਹੈ ਜਿਹੜੀ ਇਹ ਛਾਬੇ ਦੇ ਦੋ ਪਾਲੜੇ ਬਣੇ ਹੋਏ ਹੋਣ
ਤੋਲੋ ਨਾਮ ਆਜ਼ਾਦੀ
ਅਤੇ ਤੋਲਣ ਵਾਲਾ ਕੀ ਹੋਵੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਕੌਣ ਪਰਮੇਸ਼ਰ ਕਹਿੰਦੇ ਜਿਹੜਾ ਆਜ਼ਾਦੀ ਕਿਸੇ ਨੂੰ ਮੰਗਦਾ ਨਹੀਂ ਸਾਰੇ ਉਹਦੇ ਜਾਚਕ ਹੈ ਜਾਚਕਰ 101 ਦਵਈਆ ਆਜ਼ਾਦੀ ਕਿਸੇ ਤੋਂ ਹੋਰ ਮੰਗੀਏ ਨਾ ਤੇ ਜੇ ਮੰਗੀਏ ਪਰਮੇਸ਼ਰ ਤੋਂ ਨਾ ਸੰਤ ਚੀਜ਼ਾਂ ਨਾ ਮੰਗੀਏ ਆਜ਼ਾਦੀ ਹੋਰ ਮੰਗਣਾ ਵੱਲੋਂ ਰਹਿਤ ਹੋ ਕੇ ਨਾਮ ਨੂੰ ਮੰਗੀਏ ਪਰਮੇਸ਼ਰ ਦੇ ਨੂੰ
ਇੱਕੋ ਹਾਟ ਸਾਹ ਸਭ ਨਾ ਸਿਰ
ਇੱਕੋ ਹੀ ਵਾਹਿਗੁਰੂ ਦੀ ਸਾਧ ਸੰਗਤ ਰੂਪੀ ਹੱਟ ਹੈ ਇੱਕੋ ਹੀ ਸ਼ਾਹੂਕਾਰ ਸਤਿਗੁਰੂ ਹੈ ਸਾਰਿਆਂ ਦਾ ਸਿਰੋਮਣੀ ਹੈ।
ਬਣਜਾਰੇ ਇੱਕ ਭਾਤੀ
ਅਤੇ ਬਣਜਾਰੇ ਜਗਿਆਸੂ ਸਿੱਖ ਹਨ ਉਹ ਇੱਕ ਤਰ੍ਹਾਂ ਦੇ ਮਹਾਰਾਜ ਦੇ ਪਾਸ ਆਉਂਦੇ ਹੈ ਜਿਹੜੇ ਕੇਵਲ ਮੁਕਤੀ ਦੇ ਚਾਹਕ ਹਨ, ਜਿਨ੍ਹਾਂ ਦੇ ਅੰਦਰ ਕਾਮਨਾ ਨਹੀਂ ਹੈ ਪਦਾਰਥਾਂ ਦੀ, ਕਿਸੇ ਪ੍ਰਕਾਰ ਦੀ ਦੁਨੀਆ ਦੇ ਸੋਭਾ ਦੀ ਕਾਮਨਾ ਨਹੀਂ ਹੈ, ਦੁਨੀਆਂ ਦੀ ਵਡਿਆਈ ਦੀ ਕਾਮਨਾ ਨਹੀਂ, ਦੁਨੀਆਂ ਦੀ ਲੰਮੀ ਉਮਰ ਦੀ ਕਾਮਨਾ ਨਹੀਂ ਹੈ, ਪ੍ਰਭਤਾ ਦੀ ਕਾਮਨਾ ਨਹੀਂ, ਮਾਣ ਦੀ ਕਾਮਨਾ ਨਹੀਂ, ਇੱਕ ਪਰਮੇਸ਼ਰ ਦੇ ਭਾਂਤ ਪ੍ਰਕਾਸ਼ ਦੀ ਇੱਛਾ ਹੈ। ਸੋ ਇਸ ਪ੍ਰਕਾਰ ਦੇ ਬਣਜਾਰੇ ਜਿਹੜੇ ਇੱਕ ਤਰ੍ਹਾਂ ਦੇ ਆਉਂਦੇ ਹਨ ਮਹਾਰਾਜ ਦੇ ਪਾਸ, ਬਾਕੀ ਭਾਵੇਂ ਸਕਾਮੀ ਕਿੰਨੇ ਆਉਂਦੇ ਹੈ, ਸਤਿਗੁਰਾਂ ਦੇ ਦਰਸ਼ਨ ਕਰਕੇ ਉਹਨਾਂ ਦੀਆਂ ਲੋੜਾਂ ਮਹਾਰਾਜ ਪੂਰੀਆਂ ਕਰ ਦਿੰਦੇ ਹੈ, ਪਰ ਖੁਸ਼ੀ ਸਤਿਗੁਰਾਂ ਦੀ ਉਹਨਾਂ ਤੇ ਹੈ ਜਿਹੜੇ ਕੇਵਲ ਪਰਮੇਸ਼ਰ ਦੀ ਸ਼ਾਂਤੀ ਪ੍ਰਤੀਤੀ ਕਰਨ ਵਾਸਤੇ ਬਣਜਾਰੇ ਅਧਿਕਾਰੀ ਬਣ ਕੇ ਆਉਂਦੇ ਹਨ।
ਦੋਵੇਂ ਸ੍ਰੀ ਸਤਿਗੁਰੂ ਨਵੇੜੇ
ਮਹਾਰਾਜ, ਆਪ ਗ੍ਰਿਸ਼ਤੀ ਹੋ ਕੇ ਸਾਧੂ ਹੋ ਤਾਂ ਮਹਾਰਾਜ ਸਾਹਿਬ ਉੱਤਰ ਦਿੰਦੇ ਹਨ ਹੇ ਭਾਈ,
ਦੋਵੇਂ ਸ੍ਰੀ ਸਤਿਗੁਰੂ ਨਵੇੜੇ।
ਇਸ ਪ੍ਰਕਾਰ ਮਹਾਰਾਜ ਦਾ ਵਚਨ ਹੈ ਕਿ ਸ਼ੇਵਰ ਤਾਰੇ ਵਰਤੈ ਪੂਤ, ਨਾ ਸੰਸਾਰੀ ਨਾ ਅਵਧੂਤ, ਨਾ ਤਾਂ ਗ੍ਰਿਸ਼ਤੀ ਪੁਣੇ ਦੇ ਮੋਹ ਚ ਫਸਿਆ ਹੋਵੇ, ਨਾ ਸਾਧ ਪੁਣੇ ਦੇ ਮਾਣ ਚ ਫਸਿਆ ਹੋਇਆ ਹੋਵੇ, ਇਸ ਪ੍ਰਕਾਰ ਦਾ ਜੀਵਨ ਹੋਵੇ ਆਪ ਕਹਿੰਦੇ ਹਨ।
ਦੋਵੇਂ ਸ੍ਰੀ ਸਤਿਗੁਰੂ ਨਵੇੜੇ,
ਨਾ ਅਸੀਂ ਗ੍ਰਿਸ਼ਤੀ ਪੁਣੇ ਦੇ ਹੰਕਾਰ ਚ ਮੋਹ ਚ ਹਾਂ ਤੇ ਨਾ ਸਾਧ ਪੁਣੇ ਦੀ ਹੰਗਤ ਹੈ, ਇਹ ਦੋਵੇਂ ਸਿਰੇ ਨਿਵੇੜ ਕੇ ਗੁਰੂ ਸਾਹਿਬ ਨਾ ਸਾਧ ਹੈ ਨਾ ਗ੍ਰਿਸ਼ਤੀ ਹੈ, ਜਿਵੇਂ ਵਾਹਿਗੁਰੂ ਰੱਖਦਾ ਹੈ ਉਸੇ ਪ੍ਰਕਾਰ ਭਲਾ ਕਰਕੇ ਮੰਨਣਾ ਹੈ। ਸੋ ਇਹ ਦੋਵੇਂ ਸਿਰੇ ਗ੍ਰਿਸ਼ਤੀ ਪੁਣੇ ਦੇ ਸਾਧ ਪੁਣੇ ਦੇ ਨਿਵੇੜ ਤੇ, ਦੋਵੇਂ ਸਿਰੇ ਹਿੰਦੂ ਤੇ ਮੁਸਲਮਾਨ ਪੁਣੇ ਦੇ ਨਿਵੇੜ ਤੇ, ਦੋਵੇਂ ਸਿਰੇ ਲੋਕ ਤੇ ਪਰਲੋਕ ਦੇ ਨਿਵੇੜ ਤੇ ਜੰਮਣ ਮਰਨ ਵੇਖ ਦਿੱਤਾ ਹੈ।
ਸੋ ਬੁੱਝੈ ਜਿਸ ਏਕ ਲਿਵ ਲਾਗੀ,
ਇਸ ਵਿਚਾਰ ਨੂੰ ਉਹ ਬੁੱਝ ਸਮਝ ਸਕਦਾ ਹੈ ਜਿਸਦੀ ਇੱਕ ਅਕਾਲ ਪੁਰਖ ਦੀ ਲਿਵ ਲੱਗੀ ਹੋਈ ਹੈ, ਦੂਸਰੇ ਨੂੰ ਉਸ ਵਾਹਿਗੁਰੂ ਦੇ ਸਰੂਪ ਦੀ ਸਮਝ ਨਹੀਂ ਪੈਂਦੀ ਹੈ।
ਜੀਓ ਰਹੇ ਨਿਭਰਾਤੀ,
ਜਿਹੜਾ ਦਿਲੋਂ ਲਾ ਕੇ ਭ੍ਰਾਂਤੀ ਤੋਂ ਰਹਿਤ ਹੋ ਕੇ ਰਹੇ, ਭ੍ਰਾਂਤ ਨਾ ਫੁਰੇ, ਇਹ ਕੀ ਹੈ ਇਹ ਕੀ ਹੈ ਇਸ ਗੱਲ ਚ ਨਾ ਫਸਿਆ ਹੋਇਆ ਹੋਵੇ।
ਸ਼ਬਦ ਵਸਾਏ ਭਰਮ ਚੁਕਾਏ,
ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨੂੰ ਦਿਲ ਚ ਵਸਾਵੇ, ਤੇ ਜਿਹੜਾ ਭਰਮ ਹੈ ਭੇਦ ਭਰਮ ਕਰਤੱਵ ਭਰਮ ਆਦਿਕ ਪੰਜ ਪ੍ਰਕਾਰ ਦੇ ਭਰਮ ਨੂੰ, ਪਹਿਲਾਂ ਭੇਦ ਭਰਮ ਹੀ ਪੰਜ ਪ੍ਰਕਾਰ ਦਾ, ਜਿਸ ਭੇਦ ਨੂੰ ਜੀਵ ਇਸਦਾ ਭੇਦ, ਜੀਵ ਜੜ ਆਦਿਕਾਂ ਦਾ ਭੇਦ, ਇਸ ਭਰਮ ਨੂੰ ਚੁਕਾ ਦੇਵੇ,
ਸਦਾ ਸੇਵ
ਸ਼ਬਦ ਨੂੰ ਗੁਰਾਂ ਦੇ ਉਪਦੇਸ਼ ਨੂੰ ਮਨ ਚ ਵਸਾ ਲਵੇ,
ਸਦਾ ਸੇਵਕ ਦਿਨ ਰਾਤੀ,
ਸਦਾ ਮਹਾਰਾਜ ਦਾ ਸੇਵਕ ਬਣਿਆ ਰਹੇ, ਰਾਤ ਦਿਨੇ ਇੱਕ ਰਸ ਪਰਮੇਸ਼ਰ ਦਾ ਸੇਵਕ ਬਣਿਆ ਰਹੇ, ਉਹਨੂੰ ਰਾਤੀ ਵਿਦਿਆ ਤੋਂ ਹੋਏ ਬ੍ਰਹਮ ਗਿਆਨ ਰੂਪੀ ਦਿਨ ਪਰਾ ਚੜ ਜਾਂਦਾ ਹੈ।
ਉਪਰ ਗਗਨ ਗਗਨ ਪਰ ਗੋਰਖ,
ਫਿਰ ਸ਼ਿਵ ਨਾਮ ਨੂੰ ਸੰਸਾ ਰਿਹਾ ਕਿ ਜੇ ਗੋਰਖਨਾਥ ਨਾ ਹੋਵੇ, ਮੈਂ ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਨਾ, ਮੈਂ ਗੋਰਖਨਾਥ ਦਾ ਚੇਲਾ ਤਾਂ ਬਣਨਾ ਨਹੀਂ, ਮੈਨੂੰ ਗੁਰੂ ਨਾਨਕ ਸਾਹਿਬ ਦੀ ਲਿਵ ਲੱਗੀ ਹੋਈ ਹੈ, ਇਸ ਖਿਆਲ ਦੇ ਨਾਲ ਫਿਰ ਪੁੱਛਣ ਲੱਗਾ ਮਹਾਰਾਜ ਸਾਹਿਬ ਨੂੰ, ਮਹਾਰਾਜ ਆਪ ਗੋਰਖਨਾਥ ਹੋ, ਤਾਂ ਗੁਰੂ ਸਾਹਿਬ ਉੱਤਰ ਦਿੰਦੇ ਹਨ, ਲੱਖਣ ਕਰੀ ਜਾਂਦੇ ਹਨ, ਇਹ ਉੱਤਰ ਕਰ ਰਹੇ ਹਨ।
ਉੱਪਰ ਗਗਨ ਗਗਨ ਪਰ ਗੋਰਖ,
ਫਿਰ ਭਾਈ ਉੱਪਰ ਗਗਨ ਗਗਨ ਜੋ ਚਾਰ ਤੱਤ ਹਨ, ਪੌਣ ਪਾਣੀ ਅਗਨੀ ਧਰਤੀ, ਇਹਨਾਂ ਦੇ ਉੱਪਰ ਗਗਨ ਆਕਾਸ਼ ਹੈ, ਤੇ ਆਕਾਸ਼ ਦੇ ਵਿੱਚ ਸਾਧ ਸੰਗੇ ਜੀ ਸੁਮੇਰ ਪਰਬਤ ਹੈ, ਸੁਮੇਰ ਪਰਬਤ ਦੀ ਬਾਤ ਪੁਰਾਣਾ ਵਿੱਚ ਇਉਂ ਪ੍ਰਸੰਗ ਲਿਖਿਆ ਹੋਇਆ ਹੈ ਕਿ ਲੱਖ ਯੋਜਨ ਸੁਮੇਰ ਪਰਬਤ ਹੈ, 14,000 ਯੋਜਨ ਧਰਤੀ ਵਿੱਚ ਹੈ, ਤੇ 86,000 ਯੋਜਨ ਉੱਤੇ ਆਕਾਸ਼ ਵਿੱਚ, ਉਹਦੇ ਤੇ ਸਾਰੇ ਦੇਵਤੇ ਵਗੈਰਾ ਛਤਰੀ ਦੀ ਨਿਆਈ ਉੱਤੋਂ ਤਾਣਿਆ ਹੋਇਆ, ਥੱਲੋਂ ਡੰਡੀ ਦੀ ਨਿਆਈ ਹੈ, ਇਸ ਪ੍ਰਕਾਰ ਦਾ ਸੁਮੇਰ ਪਰਬਤ ਦਾ ਕਥਨ ਹੈ, ਜਿਹਦੇ ਉੱਤੇ ਸਵਰਗ ਆਦਿਕ ਤੇ ਸਿੱਧ ਆਦਿਕ ਸਾਰੇ ਸੁਮੇਰ ਪਰਬਤ ਤੇ ਰਹਿੰਦੇ ਹਨ।
ਉੱਪਰ ਗਗਨ ਗਗਨ ਪਰ ਗੋਰਖ,
ਇਸ ਪ੍ਰਕਾਰ ਕਹਿੰਦੇ ਉੱਪਰ ਜੋ ਤੱਤਾਂ ਦੇ ਗਗਨ ਆਕਾਸ਼, ਆਕਾਸ਼ 86,000 ਯੋਜਨ ਉੱਚਾ ਧਰਤੀ ਤੋਂ ਲਾ ਕੇ ਸੁਮੇਰ ਪਰਬਤ ਹੈ, ਉਸ ਗਗਨ ਸੁਮੇਰ ਪਰਬਤ ਦੇ ਆਕਾਸ਼ ਵਿੱਚ ਗੋਰਖਨਾਥ ਰਹਿੰਦਾ ਹੈ।
ਤਾਕਾ ਆਗਮ ਗੁਰੂ ਪੁੰਨ ਵਾਸੀ,
ਉਹਦਾ ਜਿਹੜਾ ਗੁਰੂ ਹੈ ਮਛਿੰਦਰ ਨਾਥ, ਜਿਹੜਾ ਮਛਿੰਦਰ ਨਾਥ ਤੋਂ ਵੀ ਵਾਹਿਗੁਰੂ ਅਗਮ ਹੈ, ਉਹਦੇ ਚ ਪੁਨਾ ਵਸਣ ਵਾਲੇ ਹੈ। ਮਛਿੰਦਰ ਨਾਥ ਸ਼ਿਵਜੀ ਦੀ ਬਿੰਦ ਤੋਂ ਪੈਦਾ ਹੋਇਆ, ਉਹ ਸ਼ਿਵਾਂ ਕਰਕੇ ਵੀ ਜਿਹੜਾ ਅਗਮ ਹੈ, ਅਸੀਂ ਉਹਦੇ ਚ ਵਸਣ ਵਾਲੇ ਹਾਂ, ਉਹ ਵਾਹਿਗੁਰੂ ਦੇ ਅਸੀਂ ਵਿੱਚ ਮਿਲੇ ਹੋਏ ਹਾਂ, ਇਹ ਉੱਤਰ ਦਿੱਤਾ ਹੈ। ਇਸੇ ਪ੍ਰਕਾਰ
ਉੱਪਰ ਗਗਨ ਗਗਨ ਪਰ ਗੋਰਖ
ਉੱਪਰ ਹੈ ਗਗਨ ਚਾਰ ਤੱਤਾਂ ਦੇ ਜਮੀਨ ਅਸਮਾਨ ਆਦਿਕਾਂ ਅਸਮਾਨ ਉਹਨਾਂ ਗਗਨ ਆਕਾਸ਼ ਵਿੱਚ ਕੌਣ ਹੈ ਬਕੁੰਠ ਬਕੁੰਠ ਵਿੱਚ ਵਸਣ ਵਾਲਾ ਗੋ ਪ੍ਰਿਥਵੀ ਰੱਖਿਆ ਕਰਨ ਵਾਲਾ ਕੌਣ ਹੈ ਵਿਸ਼ਨੂੰ ਵਿਸ਼ਨੂੰ ਤੋਂ ਪਰੇ ਹੈ ਮਹਾਂ ਵਿਸ਼ਨੂੰ ਉਸ ਤੋਂ ਵੀ ਜਿਹੜਾ ਅਗੰਮ ਹੈ ਬ੍ਰਹਮ ਉਹਦੇ ਚ ਅਸੀਂ ਵਸਣ ਵਾਲੇ ਹਾਂ ਭਾਈ ਉਹ ਐਸਾ ਪਰਮੇਸ਼ਵਰ ਹੈ ਇਸੇ ਪ੍ਰਕਾਰ
ਉੱਪਰ ਗਗਨ ਗਗਨ ਪਰ ਗੋਰਖ
ਉੱਪਰ ਗਗਨ 84 ਲੱਖ ਜੀਵਨ ਦੇ ਉੱਪਰ ਸਾਧ ਸੰਗਤ ਜੀ ਇਹ ਗਗਨ ਸਰੀਰ ਮਨੁੱਖਾ ਜਨਮ ਦੇ ਜਿਹੜੀ ਦੇਹ ਹੈ ਇਹ ਸਾਰੇ 84 ਲੱਖ ਜੀਵਨ ਤੋਂ ਉੱਪਰ ਹੈ ਇਹਦੇ ਵਿੱਚ ਮਨੁੱਖਾ ਦੇ ਅੰਦਰ ਗਗਨ 10ਵਾਂ ਦੁਆਰ ਹੈ ਤੇ ਦਸਵੇਂ ਦੁਆਰ ਦੇ ਅੰਦਰ ਗੋਰਖ ਗੋ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਉਹ ਚੇਤਨ ਹੈ ਉਹਦੀ ਲਾਟ ਚਮਕ ਰਹੀ ਹੈ
ਤਾਕਾ ਅਗਮ ਗੁਰੂ ਪੁਨ ਵਾਸੀ
ਉਹ ਜਿਹੜਾ ਅਗਮ ਹੈ ਸਾਰਿਆਂ ਕਰਕੇ ਯੋਗੀਆਂ ਕਰਕੇ ਵੀ ਉਸ ਦੇ ਗੁਰੂ ਚੇਤਨ ਵਿੱਚ ਅਸੀਂ ਵਸਣ ਵਾਲੇ ਹਾਂ ਇਸ ਪ੍ਰਕਾਰ ਦਾ ਕਿ ਭਾਈ ਉਸ ਬ੍ਰਹਮ ਨੂੰ ਅਸੀਂ ਜਾਣਿਆ ਹੈ ਉਹ ਸਾਡਾ ਗੁਰੂ ਹੈ ਇਹ ਜੀ ਅਸੀਂ ਗੋਰਖ ਹਾਂ ਇਸੇ ਪ੍ਰਕਾਰ ਉੱਪਰ ਗਗਨ ਗਗਨ ਪਰ ਗੋਰਖ ਉੱਪਰ ਪ੍ਰਿਥਵੀ ਚੋਂ ਖਿਮਾ ਲੈਣੀ ਅਤੇ ਪਾਣੀ ਚੋਂ ਸ਼ੀਤਲਤਾ ਲੈਣੀ ਤੇ ਧਰਤੀ ਦੇ ਆਪਣੇ ਪਵਨ ਚੋਂ ਨਿਰਲੇਪਤਾ ਲੈਣੀ ਅਗਨੀ ਚੋਂ ਪ੍ਰਕਾਸ਼ ਲੈਣਾ ਆਕਾਸ਼ ਵਿੱਚੋਂ ਨਿਰਖੋਭਤਾ ਲੈਣੀ ਇਉਂ ਖੋਭਤਾ ਰਹਿ ਜਿਹੜਾ ਜੀਲਾਮਤਾ ਕਰਨ ਹੈ ਉਹ ਐਸੇ ਜਿਹੜੇ ਮਹਾਤਮਾ ਹਨ ਉਹ ਗਗਨ ਚਿਰਾਕਾਸ਼ ਦੇ ਪਰ ਉੱਪਰ ਵਿੱਚ ਵਿਚਰਦੇ ਹਨ ਉਹ ਹੈ ਚਿਰਾਕਾਸ਼ ਬ੍ਰਹਮ ਗੋਰਖ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਸ੍ਰਿਸ਼ਟੀ ਰੱਖਿਆ ਕਰਨ ਵਾਲਾ ਸਰਗੁਣ ਸਰੂਪ ਜਿਹੜਾ ਸਗੁਣ ਤੋਂ ਬਰਾਟ ਆਦਿਕਾਂ ਤੋਂ ਵੀ ਹਿਰਨ ਗਰਭ ਅਭਿਆਕਰਤ ਬਰਾਟ ਆਦਿਕਾਂ ਤੋਂ ਵੀ ਅਗਮ ਹੈ ਉਹ ਗੁਰੂ ਚੇਤਨ ਬ੍ਰਹਮ ਵਿੱਚ ਅਸੀਂ ਵਸਦੇ ਹਾਂ
ਗੁਰਬਚਨੀ ਬਾਹਰ ਘਰ
ਕਿਉਂ ਗੁਰੂ ਸਾਹਿਬ ਦੇ ਬਚਨਾਂ ਦੁਆਰਾ ਬਾਹਰ ਵੀ ਅਤੇ ਬਾਹਰ ਸੰਸਾਰ ਵਿੱਚ ਵੀ ਘਰ ਸੁਲਤਾਨਪੁਰ ਸਾਹਿਬ ਵਿੱਚ ਆਪ ਰਹੇ ਹੱਟ ਸਾਹਿਬ ਕਰਦੇ ਹੋਏ ਕਿਉਂ ਘਰ ਸਰੀਰ ਵਿੱਚ ਵੀ ਬਾਹਰ ਸੰਸਾਰ ਵਿੱਚ ਵੀ ਇੱਕੋ ਹੀ ਪਰਮੇਸ਼ਰ ਵਾਹਿਗੁਰੂ ਰੂਪ ਜਾਣਿਆ ਹੈ
ਨਾਨਕ ਭਇਆ ਉਦਾਸੀ
ਸਤਿਗੁਰ ਨਾਨਕ ਦੇਵ ਸਾਡਾ ਨਾਮ ਹੈ ਤੇ ਉਦਾਸੀ ਸੰਸਾਰ ਤੋਂ ਹੋ ਗਏ ਹਾਂ ਭਾਈ ਗੁਰਦਾਸ ਸਾਹਿਬ ਨੇ ਕਿਹਾ ਤਿਰਗੁਣ ਅਤੀਤ ਚਤੁਰਥ ਗੁਣ ਦਮਤਾ ਕਹਿ ਸਤਿਗੁਰ ਪਰਚੇ ਸਹਿਜ ਉਦਾਸੀ ਹੈ ਤਿੰਨਾਂ ਗੁਣਾਂ ਤੋਂ ਅਤੀਤ ਹੋ ਕੇ ਚੌਥੇ ਗੁਣ ਤੁਰਿਆ ਦਰਜ ਸਥਿਤ ਹੋ ਕੇ ਸਤਿਗੁਰਾਂ ਦੇ ਪਰਚੇ ਚ ਉਦਾਸੀਨ ਹੋਏ ਦੁਨੀਆਂ ਤੋਂ ਸੋ ਉਦਾਸੀ ਜੇ ਪਾਲੇ ਉਦਾਸ ਅਰਗੁਣ ਕਰੇ ਨਿਰੰਜਨ ਵਾਸ ਚੰਨ ਸੂਰਜ ਕੀ ਪਾਏ ਗੰਢ ਕਿਸ ਉਦਾਸੀ ਕਾ ਪੜੇ ਨਾ ਕੰਧ ਇਸ ਪ੍ਰਕਾਰ ਦੇ ਸੰਸਾਰ ਤਿੰਨਾਂ ਗੁਣਾਂ ਅਤੀਤ ਹੋਣ ਨੂੰ ਉਦਾਸ ਦਾ ਹੀ ਧਾਰੀ ਹੈ ਅਸੀਂ ਇਹ ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਸ਼ਿਵਨਾਭ ਨੇ ਚਰਨ ਪਕੜ ਲਏ ਉਸ ਵਕਤ ਉਪਦੇਸ਼ ਦੇ ਕੇ ਮਹਾਰਾਜ ਸੰਗਲਾ ਦੀਪ ਸਾਰੀ ਨੂੰ ਸਿੱਖੀ ਵਿੱਚ ਲਾ ਕੇ ਨਿਹਾਲ ਕੀਤਾ ਸੀ ਜਿੱਥੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਜਾਣੇ ਕਰਕੇ ਇੰਨੀ ਸੰਗਤ ਜੁੜ ਗਈ ਸੀ 21 ਮਨ ਲੂਣ ਸ਼ਿਵਨਾਥ ਰਾਜਾ ਲੰਗਰ ਚਲਾਉਂਦਾ ਸੀ ਇਹਦੇ ਪਿਆ ਕਰਦਾ ਤੇ ਸੰਗਤਾਂ ਸਾਰੀਆਂ ਉੱਥੇ ਮਿਲ ਕੇ ਲੰਗਰ ਛਕਿਆ ਕਰਦੀਆਂ ਜਿਸ ਵੇਲੇ ਕਾਰ ਚ ਆਏ ਸੀ ਅੰਮ੍ਰਿਤਸਰ ਸਾਹਿਬ ਵਿੱਚ ਉਸ ਵੇਲੇ ਸਾਧ ਸੰਗਤ ਜੀ 7 ਮਨ ਲੂਣ ਇੱਕ ਦਿਨ ਗੁਰੂ ਰਾਮਦਾਸ ਜੀ ਲੰਗਰ ਚ ਪਿਆ ਸੀ 21 ਮਨ ਲੂਣ ਵੇਖ ਲਓ ਕਿੰਨਾ ਹੁੰਦਾ ਹੈ ਤੇ ਕਿੰਨੀਆਂ ਸੰਗਤਾਂ ਦਾ ਹਾਰ ਹੁੰਦਾ ਹੈ ਇਹ ਹਮੇਸ਼ਾ ਦਾ ਲੰਗਰ ਚੱਲਦਾ ਸੀ ਸ਼ਿਵਨਾਭ ਦੇ ਇਉਂ ਗੁਰੂ ਸਾਹਿਬ ਦਾ ਸਿੱਖ ਹੋ ਗਿਆ ਸੀ ਇਹ ਸਤਿਗੁਰੂ ਜੀ ਨੇ ਉਸ ਨੂੰ ਉਪਦੇਸ਼ ਬਖਸ਼ਿਆ ਸੀ।